ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਈ, ਨਵ ਨਿਧੀ ਅਠਾਰਹਿ ਸਿੱਧੀ, ਪਿੱਛੇ ਲੱਗੀਆਂ ਫਿਰਹਿ, ਜੋ ਹਰ ਹਿਰਦੈ ਸਦਾ ਵਸਾਈ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਈ, ਨਵ ਨਿਧੀ ਅਠਾਰਹਿ ਸਿੱਧੀ, ਪਿੱਛੇ ਲੱਗੀਆਂ ਫਿਰਹਿ, ਜੋ ਹਰ ਹਿਰਦੈ ਸਦਾ ਵਸਾਈ। ਬਿਨ ਸਤਿਗੁਰ ਨਾਉ ਨਾ ਪਾਈਐ, ਬੁੱਝੋ ਕਰ ਵਿਚਾਰ, ਨਾਨਕ ਪੂਰੈ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਬਿਨ ਸਤਿਗੁਰ ਨਾਉ ਨਾ ਪਾਈਐ, ਬੁੱਝੋ ਕਰ ਵਿਚਾਰ, ਨਾਨਕ ਪੂਰੈ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਹੋ ਸਕਣ। ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਤਰੁੱਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਹਨ, ਇਹ ਸਮੇਂ ਦੀ ਬਹੁਤ ਹੀ ਸ਼ਿੱਦਤ ਦੇ ਨਾਲ ਉਡੀਕ ਕਰਦੀਆਂ ਨੇ। ਦੀਨ ਦੁਨੀ ਦੇ ਥੰਮ ਸੇਵਾ ਅਤੇ ਸਿਮਰਨ ਦੇ ਮੁਜੱਸਮੇ ਗੁਰੂ ਨਾਨਕ ਜੋਤ ਦੇ ਚੌਥੇ ਵਾਰਸ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਅੰਮ੍ਰਿਤ ਸਰੋਵਰ ਅੰਮ੍ਰਿਤ ਬਾਣੀ ਦੀ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਵਾਰ ਜੋ ਸੋਰਠ ਰਾਗ ਵਿੱਚ ਜਿਸ ਵਿੱਚ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੋ ਸ਼ਲੋਕ ਨੇ ਔਰ ਸੋਰਠ ਕੀ ਵਾਰ ਦੀ ਇਹ 19ਵੀਂ ਜੋ ਪੌੜੀ ਹੈ ਇਸ ਦੇ ਸਮੇਤ ਤੇ ਮੁਕੰਮਲ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 649 ਅਤੇ 650 ਤੇ ਸ਼ੋਭਨੀਕ ਹੈ। ਗੁਰਦੇਵ ਜੀ ਨੇ ਅੱਜ ਦੇ ਇਹਨਾਂ ਅੰਮ੍ਰਿਤਮਈ ਬਚਨਾਂ ਰਾਹੀਂ ਸਾਨੂੰ ਜਾਤ ਪਾਤ, ਵਰਨ ਵੰਡ ਅਤੇ ਆਪਣੇ ਪਰਾਏ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਉਸ ਪਾਰ ਬ੍ਰਹਮ ਪਰਮੇਸ਼ਰ ਨਾਲ ਜੁੜਨ ਦੀ ਪ੍ਰੇਰਨਾ ਕੀਤੀ ਹੈ, ਜਿਸ ਪਾਰ ਬ੍ਰਹਮ ਪਰਮੇਸ਼ਰ ਦੇ ਅਸੀਂ ਸਾਰੇ ਪੈਦਾ ਕੀਤੇ ਹੋਏ ਜੀਵ ਹਾਂ। ਜਿਹੜਾ ਵੀ ਜੀਵ ਉਸ ਬ੍ਰਹਮ ਨਾਲ ਜੁੜ ਜਾਂਦਾ ਹੈ, ਉਹ ਬ੍ਰਹਮ ਦਾ ਰੂਪ ਬਣ ਜਾਂਦਾ ਹੈ, ਉਹਨੂੰ ਫਿਰ ਸ੍ਰੇਸ਼ਟ, ਉੱਤਮ ਅਤੇ ਮਹਾਨ ਕਿਹਾ ਜਾਂਦਾ ਹੈ। ਉਵੇਂ ਕੋਈ ਕਿਸੇ ਜਾਤ ਵਿੱਚ, ਕਿਸੇ ਇਲਾਕੇ ਵਿੱਚ, ਕਿਸੇ ਵੀ ਥਾਂ 'ਤੇ ਜਨਮ ਲਵੇ, ਜਦੋਂ ਤੱਕ ਉਹ ਬ੍ਰਹਮ ਨਾਲ ਆਪਣੀ ਸਾਂਝ ਨਹੀਂ ਪਾਉਂਦਾ, ਉਦੋਂ ਤੱਕ ਉਹ ਮਨੁੱਖ ਉੱਚੀ ਕੁੱਲ ਵਿੱਚ ਪੈਦਾ ਹੋ ਕੇ ਵੀ ਨਖੇਧੀ ਰਹਿੰਦਾ। ਅਤੇ ਜੇ ਕੋਈ ਦੁਨਿਆਵੀ ਤੌਰ 'ਤੇ ਕਿਸੇ ਨੂੰ ਇਹ ਕਹੇ ਕਿ ਤੁਸੀਂ ਨੀਵੀਂ ਕੁੱਲ ਵਿੱਚ ਪੈਦਾ ਹੋਏ ਹੋ, ਪਰ ਉਹ ਆਪਣੀ ਸੱਚੀ ਸੁੱਚੀ ਕਿਰਤ ਕਰਦਿਆਂ ਉਸ ਬ੍ਰਹਮ ਨਾਲ ਆਪਣਾ ਸੰਬੰਧ ਜੋੜ ਲੈਣ, ਜਿਸ ਬ੍ਰਹਮ ਨੇ ਸਾਰੇ ਸੰਸਾਰ ਦੀ ਸਿਰਜਣਾ ਕੀਤੀ ਹੈ, ਉਹਨਾਂ ਦੀ ਗਿਣਤੀ ਫਿਰ ਉੱਤਮ ਮਹਾਨ ਬ੍ਰਹਮਵੇਤਾ ਦੇ ਵਿੱਚ ਕੀਤੀ ਜਾਂਦੀ ਹੈ। ਹਿੰਦੁਸਤਾਨ ਦੀ ਇਹ ਬਦਕਿਸਮਤੀ ਸੀ ਕਿ ਇੱਥੇ ਵਰਨ ਵੰਡ ਦੇ ਦੌਰਾਨ ਬ੍ਰਾਹਮਣ ਨੂੰ ਸ੍ਰੇਸ਼ਟ, ਉਸ ਤੋਂ ਬਾਅਦ ਖੱਤਰੀ, ਫਿਰ ਵੈਸ਼ ਅਤੇ ਸੂਦ, ਚਾਰ ਤਰ੍ਹਾਂ ਦੇ ਜਿਹੜੇ ਵਰਨ ਸਨ ਉਹਨਾਂ ਦੀ ਵੰਡ ਕਰਕੇ ਕਿਹਾ ਗਿਆ ਕਿ ਬ੍ਰਾਹਮਣ ਬ੍ਰਹਮਾ ਦੇ ਮੁੱਖ ਤੋਂ ਪੈਦਾ ਹੋਇਆ, ਇਸ ਕਰਕੇ ਸ੍ਰੇਸ਼ਟ ਹੈ। ਖੱਤਰੀ ਬਾਹਾਂ ਤੋਂ ਪੈਦਾ ਹੋਇਆ, ਇਸ ਕਰਕੇ ਇਹਦਾ ਕੰਮ ਕੇਵਲ ਮੈਦਾਨੇ ਜੰਗ ਅੰਦਰ ਜੂਝਣਾ ਹੈ। ਵੈਸ਼ ਨੂੰ ਬ੍ਰਹਮਾ ਜੀ ਦੀਆਂ ਲੱਤਾਂ ਤੋਂ ਪੈਦਾ ਹੋਣ ਕਰਕੇ ਮੰਨਿਆ ਜਾਂਦਾ ਸੀ ਵੀ ਇਹ ਤੁਰ ਫਿਰ ਕੇ ਵਣਜ ਵਿਹਾਰ ਕਰੇ, ਅਤੇ ਸ਼ੂਦਰ ਬਾਰੇ ਇਹ ਰਾਏ ਸੀ ਵੀ ਇਹ ਬ੍ਰਹਮਾ ਦੇ ਪੈਰਾਂ ਤੋਂ ਪੈਦਾ ਹੋਇਆ, ਇਸ ਕਰਕੇ ਪਰਾਈ ਕਿਰਤ ਕਰੇ। ਪਰ ਸਤਿਗੁਰੂ ਸਾਹਿਬ ਜੀ ਦੇ ਘਰ ਦਾ ਜੋ ਸਿਧਾਂਤ ਹੈ ਕਿ ਜਿਵੇਂ ਇੱਕੋ ਸਰੀਰ ਦੇ ਵਿੱਚ ਪੈਰ ਵੀ ਨੇ, ਲੱਤਾਂ ਵੀ ਨੇ, ਬਾਹਾਂ ਵੀ ਨੇ ਅਤੇ ਮਨੁੱਖ ਦਾ ਸਿਰ ਵੀ ਹੈ, ਇਹ ਚਾਰੇ ਅੰਗ ਮਿਲ ਕੇ ਇੱਕ ਸਰੀਰ ਬਣਦਾ, ਇਸੇ ਤਰ੍ਹਾਂ ਇੱਕੋ ਹੀ ਮਨੁੱਖ ਦੇ ਵਿੱਚ ਇਹ ਚਾਰੇ ਗੁਣ ਹੋਣੇ ਚਾਹੀਦੇ ਨੇ। ਜਦੋਂ ਉਹ ਸੇਵਾ ਕਰੇ ਇਹ ਉਹਦੇ ਵਿੱਚ ਸ਼ੂਦਰ ਬਿਰਤੀ ਹੈ, ਜਦੋਂ ਉਹ ਤੁਰ ਫਿਰ ਕੇ ਵਪਾਰ ਕਰੇ ਇਹ ਉਹਦੇ ਵਿੱਚ ਵੈਸ਼ ਬਿਰਤੀ ਹੈ, ਜਦੋਂ ਮਨੁੱਖ ਸ਼ਸਤਰਧਾਰੀ ਹੋਵੇ ਖੱਤਰੀ ਬਿਰਤੀ ਹੈ, ਜਦੋਂ ਮਨੁੱਖ ਆਪਣੇ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਕਰਦਾ, ਵਿਚਾਰ ਕਰਦਾ, ਧਾਰਮਿਕ ਗ੍ਰੰਥਾਂ ਨਾਲ ਜੁੜਦਾ ਹੈ, ਇਹ ਉਸ ਮਨੁੱਖ ਦੇ ਵਿੱਚ ਬ੍ਰਹਮ ਪੁਣਾ ਹੈ। ਪਰ ਮਨੂ ਸਿਮਰਤੀ ਨੇ ਇਸ ਤਰੀਕੇ ਦੇ ਨਾਲ ਵਰਨ ਵੰਡ ਕੀਤੀ, ਕਹਿ ਦਿੱਤਾ ਕਿ ਪਸ਼ੂ, ਢੋਰ, ਗਵਾਰ, ਸ਼ੂਦਰ, ਨਾਰੀ, ਇਹ ਪੰਚੋਂ ਤਾੜਨ ਕੇ ਅਧਿਕਾਰੀ। ਜਿਹੜਾ ਸ਼ੂਦਰ ਅਤੇ ਇਸਤਰੀ ਸੀ ਉਹਨੂੰ ਜਿਹੜੇ ਪਸ਼ੂ, ਢੋਰ, ਗਵਾਰ ਸਨ ਉਹਨਾਂ ਵਿੱਚ ਗਿਣਤੀ ਕਰਕੇ ਕਿਹਾ ਕਿ ਇਹ ਸਦਾ ਤਾੜਨਾ ਦੇ ਜਿਹੜੇ ਸਜਾਵਾਂ ਦੇ ਸਦਾ ਹੀ ਝਿੜਕਾਂ ਦੇ ਅਧਿਕਾਰੀ ਨੇ। ਇੱਥੇ ਤੱਕ ਵੀ ਕਹਿ ਦਿੱਤਾ ਕਿ ਬ੍ਰਾਹਮਣ ਭਾਵੇਂ ਮੂਰਖ ਵੀ ਹੋਵੇ ਉਹਦਾ ਸਨਮਾਨ ਕਰਨਾ ਚਾਹੀਦਾ, ਅਤੇ ਸ਼ੂਦਰ ਗਰੀਬ ਭਾਵੇਂ ਕਿੰਨਾ ਵੀ ਗਿਆਨਵਾਨ ਕਿਉਂ ਨਾ ਹੋਵੇ ਉਹਨੂੰ ਭੁੱਲ ਕੇ ਵੀ ਸਤਿਕਾਰ ਨਾ ਦਿਓ। ਮਨੂ ਵੰਡ ਦੇ ਕਾਰਨ ਹੀ ਅੱਜ ਇੰਨੀਆਂ ਖਹਿਬਾਜ਼ੀਆਂ ਸੰਸਾਰ ਵਿੱਚ ਜਿਹੜੇ ਵਿਤਕਰੇ ਨੇ, ਉਹਨੇ ਲਿਖ ਦਿੱਤਾ ਕਿ ਸੇਵੀਐ ਵਿਪਰ ਗਿਆਨ ਗੁਣਹੀਨਾ, ਸ਼ੂਦਰ ਨਾ ਸੇਵੀਐ ਗਿਆਨ ਪ੍ਰਵੀਨਾ। ਪਰ ਮੇਰੇ ਸਤਿਗੁਰੂ ਨੇ ਉਹਨਾਂ ਨੂੰ ਸ੍ਰੇਸ਼ਟ ਕਿਹਾ, ਉਹਨਾਂ ਨੂੰ ਸਤਿਕਾਰਯੋਗ ਕਿਹਾ ਜਿਹੜੇ ਬ੍ਰਹਮ ਨਾਲ ਜੁੜ ਜਾਣ। ਸਾਹਿਬ ਜੀ ਦਾ ਵਚਨ ਹੈ ਕਿ ਬ੍ਰਹਮ ਬਿੰਦੈ ਕਿਸਦਾ ਬ੍ਰਹਿ ਮਤ ਰਹੈ ਏਕ ਸ਼ਬਦ ਲਿਵ ਲਾਏ। ਜਿਹੜਾ ਗੁਰੂ ਦੇ ਰਾਹੀਂ ਪਰਮੇਸ਼ਰ ਦੇ ਸ਼ਬਦ ਵਿੱਚ ਲਿਵ ਜੋੜ ਕੇ ਇੱਕ ਬ੍ਰਹਮ ਨਾਲ ਜਾਣ ਪਛਾਣ ਕਰ ਲੈਂਦਾ, ਅਸਲ ਵਿੱਚ ਉਹ ਮਨੁੱਖ ਬ੍ਰਾਹਮਣ ਹੈ, ਭਾਵ ਉਹਦਾ ਬ੍ਰਹਮ ਗੁਣਾ ਕਾਇਮ ਰਹਿੰਦਾ। ਉਹ ਭਾਵੇਂ ਭਗਤ ਕਬੀਰ ਜੀ ਦੀ ਤਰ੍ਹਾਂ ਜੁਲਾਇਆਂ ਦੀ ਕੁੱਲ ਵਿੱਚ ਪੈਦਾ ਹੋਵੇ, ਚਾਹੇ ਭਗਤ ਰਵਿਦਾਸ ਜੀ ਦੀ ਤਰ੍ਹਾਂ ਜੋੜੇ ਗੰਢੇ, ਭਗਤ ਧੰਨਾ ਜੀ ਦੀ ਤਰ੍ਹਾਂ ਖੇਤੀ ਕਰੇ, ਭਗਤ ਨਾਮਦੇਵ ਜੀ ਦੀ ਤਰ੍ਹਾਂ ਉਹ ਕੱਪੜਿਆਂ ਨੂੰ ਸਿਉਣ ਦਾ ਜਾਂ ਰੰਗਣ ਦਾ ਕੰਮ ਕਰਦਾ ਹੋਵੇ, ਉਹਨਾਂ ਦਾ ਬ੍ਰਾਹਮਣ ਪੁਰਾਂ ਜਿਹੜਾ ਹਰ ਵੇਲੇ ਕਾਇਮ ਰਹਿੰਦਾ, ਕਿਉਂਕਿ ਉਹ ਬ੍ਰਹਮ ਦੇ ਨਾਲ ਆਪਣੀ ਜਾਣ ਪਛਾਣ ਕਰ ਲੈਂਦੇ ਨੇ। ਇਸੇ ਕਰਕੇ ਭਗਤਾਂ ਨੇ ਇੱਕੋ ਸੁਰ ਵਿੱਚ ਹੋ ਕੇ ਕਿਹਾ ਕਿ ਅਸਲ ਵਿੱਚ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਦੇ ਸਾਰੇ ਜੀਵ ਨੇ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਭਗਤ ਕਬੀਰ ਸਾਹਿਬ ਦੇ ਬਚਨ ਨੇ ਕਿ ਜਦੋਂ ਮਨੁੱਖ ਮਾਤਾ ਦੇ ਉਦਰ ਵਿੱਚ ਹੁੰਦਾ ਉਦੋਂ ਉਹਦੀ ਕਿਹੜੀ ਜਾਤ ਹੁੰਦੀ ਹੈ, ਕਿਉਂਕਿ ਸਰੀਰ ਨਾਲ ਜੁੜੀਆਂ ਹੋਈਆਂ ਜਾਤਾਂ ਮਨੁੱਖ ਦੇ ਸੰਸਾਰ ਤੋਂ ਚੱਲਣ ਸਮੇਂ ਵੀ ਇਹਦੇ ਨਾਲ ਨਹੀਂ ਜਾਂਦੀਆਂ, ਕਿਉਂਕਿ ਦੇਹੀ ਜਾਤ ਨਾ ਆਗੇ ਜਾਏ, ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ। ਸਭ ਤੋਂ ਵੱਡਾ ਮੂਰਖ ਉਹ ਹੈ ਜਿਹੜਾ ਆਪਣੇ ਨਾਮ ਨਾਲ ਜਾਤ ਜੋੜਦਾ ਅਤੇ ਜਾਤ ਅਭਿਮਾਨੀ ਬਣਦਾ, ਜਾਤ ਦਾ ਹੰਕਾਰ ਕਰਦਾ। ਭਗਤ ਕਬੀਰ ਸਾਹਿਬ ਨੇ ਸੰਬੋਧਨ ਹੋ ਕੇ ਕਿਹਾ, ਕਹਿਣ ਲੱਗੇ, ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਕਹੋ ਰੇ ਬਾਹਮਣ ਕਹੋ ਰੇ ਪੰਡਿਤ, ਬਾਹਮਣ ਕੱਬ ਕੇ ਹੋਏ, ਬਾਹਮਣ ਕਹਿ ਕਹਿ ਜਨਮ ਮਤ ਖੋਏ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਹਮ ਕਤ ਲੋਉ ਤੁਮ ਕਤ ਦੂਧ। ਕਹਿੰਦੇ ਜੇ ਤੇ ਤੇਰੀਆਂ ਨਾੜਾਂ ਵਿੱਚ ਦੁੱਧ ਅਤੇ ਸਾਡੀਆਂ ਨਾੜਾਂ ਦੇ ਵਿੱਚ ਖੂਨ ਹੈ, ਜੇ ਤੇਰਾ ਸੰਸਾਰ ਵਿੱਚ ਆਉਣ ਦਾ ਰਸਤਾ ਹੋਰ ਹੈ, ਸਾਡਾ ਰਸਤਾ ਹੋਰ ਹੈ, ਫਿਰ ਤੇ ਮੰਨ ਲਈਏ ਵੀ ਅਸੀਂ ਸ਼ੂਦਰ, ਅਸੀਂ ਗਰੀਬ, ਤੂੰ ਬ੍ਰਾਹਮਣ ਸ੍ਰੇਸ਼ਟ ਹੋ ਗਿਆ। ਜਦੋਂ ਤੇਰਾ ਅਤੇ ਸਾਡਾ ਜਨਮ ਲੈਣ ਦਾ ਤਰੀਕਾ ਇੱਕ ਹੈ, ਜਦੋਂ ਤੇਰੀਆਂ ਨਾੜਾਂ ਵਿੱਚ ਵੀ ਖੂਨ ਹੈ, ਸਾਡੀਆਂ ਨਾੜਾਂ ਵਿੱਚ ਵੀ ਖੂਨ ਹੈ, ਫਿਰ ਤੂੰ ਕਿਵੇਂ ਬ੍ਰਾਹਮਣ ਹੋ ਗਿਆ ਅਤੇ ਅਸੀਂ ਕਿਵੇਂ ਸ਼ੂਦਰ ਹੋ ਗਏ। ਕਹਿਣ ਲੱਗੇ, ਆ ਮੈਂ ਤੈਨੂੰ ਦੱਸਾਂ ਵੀ ਅਸਲ ਬ੍ਰਾਹਮਣ ਕੌਣ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਜਿਹੜਾ ਬ੍ਰਹਮ ਨਾਲ ਜੁੜਦਾ, ਉਹ ਅਸਲ ਵਿੱਚ ਬ੍ਰਾਹਮਣ ਹੈ, ਉਹ ਸ੍ਰੇਸ਼ਟ ਹੈ, ਉੱਤਮ ਸੇਦਰ ਉੱਤਮ ਕਹੀਐ, ਨੀਚ ਕਰਮ ਵਹਿ ਰੋਏ। ਇਹੀ ਕਾਰਨ ਕਿ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਪੜ੍ਹੀਏ ਅਤੇ ਸਤਿਗੁਰੂ ਜੀ ਨੇ ਸ੍ਰੇਸ਼ਟ ਉਹਨਾਂ ਨੂੰ ਕਿਹਾ ਜਿਹੜੇ ਗੁਰੂ ਦਰ 'ਤੇ ਸੇਵਾ ਕਰਦਿਆਂ, ਹੁਕਮ ਰਜਾਈ ਚੱਲਦਿਆਂ ਪ੍ਰਵਾਨ ਹੋ ਗਏ। ਉਹ ਚਾਹੇ ਆਪਣੇ ਸਨ, ਚਾਹੇ ਪਰਾਏ ਸਨ, ਉਹ ਚਾਹੇ ਪੁੱਤਰ ਸਨ, ਪੋਤਰੇ ਸਨ, ਚਾਹੇ ਸਿੱਖ ਸੇਵਕ ਸਿੱਖੀ ਨੂੰ ਕਮਾਉਣ ਵਾਲੇ ਸਨ, ਇਹ ਬਚਨ ਕਹਿ ਦਿੱਤੇ ਕਿ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ, ਇਸ ਕਾਰਜ ਸਭ ਸਵਾਰੇ। ਇਹ ਨਹੀਂ ਵੀ ਗੁਰੂ ਘਰ ਜਨਮ ਲੈ ਲਿਆ, ਸਿੱਖ ਦੇ ਘਰ ਜਨਮ ਲੈ ਲਿਆ ਅਤੇ ਆਪਾਂ ਉੱਤਮ ਹੋ ਗਏ। ਇੱਥੇ ਵੇਖੋ, ਇੱਕ ਬਿਰਤੀ ਪ੍ਰਿਥੀ ਚੰਦ ਵਾਲੀ ਜਿਹਨੂੰ ਮੀਣਾ ਕਿਹਾ ਗਿਆ, ਦੂਸਰੀ ਬਿਰਤੀ ਹੈ ਗੁਰੂ ਅਰਜਨ ਦੇਵ ਜੀ ਵਾਲੀ, ਜਿਨ੍ਹਾਂ ਨੂੰ ਸੱਚ ਸਿਰਜਣਹਾਰਾ ਕਹਿ ਕੇ ਉਹਨਾਂ ਦੇ ਗੁਣ ਗਾਏ ਗਏ। ਇੱਕ ਬਿਰਤੀ ਧੀਰਮਲ ਵਾਲੀ ਹੈ, ਰਾਮ ਰਾਏ ਵਾਲੀ ਹੈ, ਅਤੇ ਦੂਸਰੀ ਬਿਰਤੀ ਗੁਰੂ ਹਰਕ੍ਰਿਸ਼ਨ ਮਹਾਰਾਜ ਵਾਲੀ, ਗੁਰੂ ਤੇਗ ਬਹਾਦਰ ਸਾਹਿਬ ਵਾਲੀ ਹੈ। ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਕਿਸੇ ਇੱਕ ਕੁੱਲ ਵਿੱਚ, ਕਿਸੇ ਇੱਕ ਅੰਸ਼ ਬੰਸ਼ ਵਿੱਚ ਪੈਦਾ ਹੋ ਕੇ ਸਾਰੇ ਸ੍ਰੇਸ਼ਟ ਨੇ, ਅਤੇ ਕਿਸੇ ਇੱਕ ਕੁੱਲ ਵਿੱਚ, ਕਿਸੇ ਇੱਕ ਬੰਸ਼ ਵਿੱਚ ਪੈਦਾ ਹੋਣ ਵਾਲੇ ਸਾਰੇ ਸ਼ੂਦਰ ਨੇ, ਗਰੀਬ ਨੇ? ਨਹੀਂ, ਜਿਹੜੇ ਬ੍ਰਹਮ ਨਾਲ ਜੁੜ ਜਾਣ, ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਦੀ ਕਿਰਿਆ ਦੇ ਵਿੱਚ ਚਾਹੇ ਉਹਨਾਂ ਦਾ ਸੌਣਾ ਸੀ, ਜਾਗਣਾ ਸੀ, ਸੁਣਨਾ ਸੀ, ਵੇਖਣਾ ਸੀ, ਹਰ ਕਿਰਿਆ ਦੇ ਵਿੱਚ ਬ੍ਰਹਮ ਸੀ। ਇਸੇ ਲਈ ਭੱਟ ਸਾਹਿਬਾਨ ਬਚਨ ਕਹਿੰਦੇ ਨੇ, ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਂ ਇੱਕ ਇੱਕ ਦੋਇ ਠਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਸਮੈਂ ਲੀਣੋ, ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਾ ਕੀਣੋ। ਇੱਕੋ ਜੇ ਲਾਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਾਲਪ ਭਣੇ ਤੂੰ ਇੱਕ ਲੋੜੈ ਇੱਕ ਮੰਨਿਓ। ਜਿਹੜਾ ਇੱਕ ਦੇ ਨਾਲ ਜੁੜ ਜਾਂਦਾ, ਜਿਹੜਾ ਬ੍ਰਹਮ ਦੇ ਨਾਲ ਜੁੜ ਜਾਂਦਾ, ਸਾਹਿਬ ਕਹਿੰਦੇ ਉਹ ਬ੍ਰਾਹਮਣ ਹੈ। ਅਤੇ ਜਿਹੜਾ ਉੱਚੀ ਕੁੱਲ ਵਿੱਚ ਪੈਦਾ ਹੋ ਕੇ ਵੀ ਬ੍ਰਹਮ ਨਾਲ ਨਹੀਂ ਜੁੜਿਆ, ਅਤੇ ਸਾਹਿਬ ਕਹਿੰਦੇ ਪੰਡੀਆ ਕਵਨ ਕੁਮਤ ਤੁਮ ਲਾਗੇ ਬੂਡੋਗੇ ਪਰਿਵਾਰ ਸਕਲ ਸਿਉਂ ਰਾਮ ਨ ਜਪੋ ਅਭਾਗੇ ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ ਖਰ ਚੰਦਨ ਜਸ ਭਾਰਾ ਰਾਮ ਨਾਮ ਕੀ ਗਾਤਨੀ ਜਾਨੀ ਕੈਸੇ ਉਤਰ ਸੁਪਾਰਾ। ਜੇ ਤੂੰ ਇਸ ਗੱਲ ਦਾ ਮਾਣ ਕਰੇ ਵੀ ਉੱਚੀ ਕੁੱਲ ਸਾਡੇ ਗਲੇ ਵਿੱਚ ਜਨੇਊ, ਅਤੇ ਭਗਤ ਆਖਦੇ ਨੇ ਹਮ ਕਰ ਸੂਤ ਤਣੈ ਨਿਤ ਤਾਣਾ ਕੰਠ ਜਨੇਊ ਤੁਮਾਰੇ, ਪਰ ਵੇਖ ਤੂੰ ਆਪਣੇ ਆਪ ਨੂੰ ਸਾਰੀ ਉਮਰ ਬ੍ਰਾਹਮਣ ਕਹਿੰਦਾ ਰਿਹਾ ਅਤੇ ਸਾਨੂੰ ਸ਼ੂਦਰ ਸ਼ੂਦਰ ਕਹਿ ਕੇ ਭੰਡਦਾ ਰਿਹਾ, ਪਰ ਤੇਰੀ ਬਿਰਤੀ ਕੇਵਲ ਮੰਗਣ ਤੱਕ ਹੀ ਸੀਮਤ ਰਹੀ। ਤੂੰ ਉੱਚੀ ਕੁੱਲ ਵਿੱਚ ਪੈਦਾ ਹੋ ਕੇ ਵੀ ਰਾਜੇ ਮਹਾਰਾਜਿਆਂ ਦੇ ਅੱਗੇ ਹੱਥ ਟੱਡ ਕੇ ਉਹਨਾਂ ਤੋਂ ਸਾਰੀ ਉਮਰ ਮੰਗਦਾ ਹੀ ਰਿਹਾ, ਪਰ ਅਸੀਂ ਗਰੀਬ ਘਰਾਣਿਆਂ ਵਿੱਚ ਪੈਦਾ ਹੋ ਕੇ ਰੱਬ ਦੇ ਨਾਲ ਆਪਣਾ ਚਿੱਤ ਜੋੜ ਲਿਆ। ਤੂੰ ਬਾਹਮਣ ਮੈਂ ਕਾਂਸ਼ਿਕ ਜੁਲਹਾ ਬੂਝੋ ਮੋਰ ਗਿਆਨਾ ਤੁਮ ਤੋਂ ਜਾਚੇ ਭੂਪਤ ਰਾਜੇ ਹਰ ਸਿਉਂ ਮੋਰ ਧਿਆਨਾ। ਜਿਹਦਾ ਧਿਆਨ ਜਿਹਦੀ ਲਿਵ ਪਰਮੇਸ਼ਰ ਨਾਲ ਜੁੜਦੀ ਹੈ ਉਹ ਬ੍ਰਾਹਮਣ ਹੈ, ਅਤੇ ਜਿਹੜਾ ਸਾਰੀ ਉਮਰ ਮੰਗਦਾ ਹੀ ਰਹਿੰਦਾ ਕਰਮ ਕਾਂਡ ਅਤੇ ਵਹਿਮਾਂ ਭਰਮਾਂ ਵਿੱਚ ਪਿਆ ਰਹਿੰਦਾ। ਕਹਿੰਦੇ ਅਸਲ ਵਿੱਚ ਇਹ ਸ਼ੂਦਰ ਬਿਰਤੀ ਹੈ। ਗਰੀਬ ਨਵਾਜ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ, ਉਹਨਾਂ ਦੇ ਦੋ ਸ਼ਲੋਕ ਨੇ ਪੌੜੀ ਤੋਂ ਪਹਿਲਾਂ, ਕਿਉਂਕਿ ਪੌੜੀਆਂ ਦਾ ਮੂਲ ਰੂਪ ਜਦੋਂ ਵਾਰਾਂ ਵਿੱਚ ਅਸੀਂ ਵੇਖਦੇ ਹਾਂ ਬਸੰਤ ਕੀ ਵਾਰ ਕੇਵਲ ਪੌੜੀਆਂ ਨੇ। ਰਾਏ ਬਲਵੰਡ ਅਤੇ ਭਾਈ ਸੱਤਾ ਜੀ ਦੀ ਵਾਰ ਜਿਹੜੀ ਰਾਮਕਲੀ ਵਿੱਚ ਕੇਵਲ ਪੌੜੀਆਂ ਨੇ, ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਕੇਵਲ ਪੌੜੀਆਂ ਨੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀਆਂ 22 ਵਾਰਾਂ ਨੇ ਇਹਨਾਂ ਵਿੱਚੋਂ ਕੁਝ ਕੁ ਵਾਰਾਂ ਨੂੰ ਛੱਡ ਕੇ ਬਾਕੀ ਵਾਰਾਂ ਵਿੱਚ ਸਤਿਗੁਰੂ ਜੀ ਨੇ ਸ਼ਲੋਕ ਜਿਹੜੇ ਨੇ ਅੰਕਿਤ ਕੀਤੇ, ਅਤੇ ਜਿਹੜੇ ਸ਼ਲੋਕ ਵਾਰਾਂ ਤੋਂ ਵਧੇ ਉਹ ਫਿਰ ਅਖੀਰ 'ਤੇ ਜਾ ਕੇ ਸ਼ਲੋਕ ਵਾਰਾਂ 'ਤੇ ਵਧੀਕ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਸ਼ੋਭਿਤ ਕਰ ਦਿੱਤੇ। ਸੋ ਪੌੜੀ ਦੇ ਵਿੱਚ ਜੋ ਭਾਵ ਹੈ, ਪੌੜੀ ਵਾਰ ਦਾ ਮੂਲ ਰੂਪ ਹੈ, ਅਤੇ ਜਿੱਥੇ ਕਿਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੀ ਪੌੜੀ ਉਚਾਰਨ ਕੀਤੀ ਉੱਥੇ ਸੰਕੇਤ ਦੇ ਦਿੱਤਾ ਪੌੜੀ ਨਵੀਂ, ਪੌੜੀ ਪੰਜਵਾਂ ਜਾਂ ਪੌੜੀ ਮਹੱਲਾ ਪੰਜਵਾਂ। ਸੋ ਇਹ ਸਮੁੱਚੀ ਵਾਰ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ, ਜਿਹਦੇ ਵਿੱਚ ਦੋ ਸ਼ਲੋਕ ਜਿਹੜੇ ਨੇ ਉਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਨ। ਪਹਿਲੇ ਸ਼ਲੋਕ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰ ਰਹੇ ਨੇ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ ਏਕ ਸ਼ਬਦ ਲਿਵ ਲਾਏ।
ਬ੍ਰਹਮ ਬਿੰਦੈ, ਜਿਹੜਾ ਬ੍ਰਹਮ ਨੂੰ ਜਾਣ ਲੈਂਦਾ, ਜਿਹੜਾ ਪ੍ਰਭੂ ਦੇ ਨਾਲ ਜਾਣ ਪਛਾਣ ਪੈਦਾ ਕਰ ਲੈਂਦਾ, ਪ੍ਰਭੂ ਨਾਲ ਇੱਕ ਮਿਕਤਾ ਹਾਸਲ ਕਰ ਲੈਂਦਾ, ਤਿਸਦਾ ਬ੍ਰਹਮਤ ਰਹੈ, ਉਹਦਾ ਬ੍ਰਾਹਮਣ ਪੁਣਾ ਕਾਇਮ ਰਹਿੰਦਾ, ਜਿਹੜਾ ਕਰਮ ਕਾਂਡ ਛੱਡ ਕੇ ਪਖੰਡਵਾਦ ਛੱਡ ਕੇ ਕੇਵਲ ਇੱਕ ਰੱਬ ਦੀ ਪੂਜਾ ਕਰਦਾ, ਇਹ ਜਿਹੜਾ ਵਹਿਮਾਂ ਭਰਮਾਂ ਵਿੱਚ ਪਿਆ, ਕਰਮ ਕਾਂਡਾਂ ਵਿੱਚ ਪਿਆ, ਲੋਕਾਂ ਨੂੰ ਚੰਗੇ ਮਾੜੇ ਦਿਨਾਂ ਦੀ ਵਿਚਾਰ ਦੱਸ ਦੱਸ ਕੇ ਸਾਰੀ ਉਮਰ ਦੁਬਧਾ ਵਿੱਚ ਹੀ ਪਾਈ ਰੱਖਦਾ, ਸਾਹਿਬ ਕਹਿੰਦੇ ਆਪ ਡੁੱਬੇ ਚੋਂ ਬੇਦ ਮੈਂ ਚੇਲੇ ਦੀਓ ਬਹਾਏ। ਆਪ ਤਾਂ ਉਹਨਾਂ ਨੇ ਡੁੱਬਣਾ ਹੀ ਡੁੱਬਣਾ ਸੀ, ਪਰ ਉਹਨਾਂ ਦੇ ਕੋਲ ਹੱਥ ਵਿਖਾਉਣ ਵਾਲੇ, ਪੱਤਰੀਆਂ ਖਿਲਾਉਣ ਵਾਲੇ, ਉਹਨਾਂ ਦੇ ਕਹੇ ਲੱਗ ਕੇ ਚੰਗੇ ਮਾੜੇ ਦਿਨਾਂ ਦੀ ਵਿਚਾਰ ਕਰਨ ਵਾਲੇ, ਉਹ ਵੀ ਭਵ ਸਾਗਰ ਵਿੱਚ ਡੁੱਬ ਜਾਣਗੇ। ਬਾਹਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੋ ਵੀਸਰੈ, ਜਿਹਨੇ ਤੈਨੂੰ ਪੈਦਾ ਕੀਤਾ ਸੀ ਜੁੜਨਾ ਤੇ ਤੂੰ ਉਹਦੇ ਨਾਲ ਸੀ, ਤੇ ਤੂੰ ਆਪ ਵੀ ਨਾ ਜੁੜਿਆ, ਦੂਜਿਆਂ ਨੂੰ ਵੀ ਨਾ ਜੋੜਿਆ, ਕੇਵਲ ਵਹਿਮ ਭਰਮ ਕੇਵਲ ਕਰਮ ਕਾਂਡ ਦੱਸਦਾ ਰਿਹਾ, ਤੇਰਾ ਜਨਮ ਵਿਅਰਥ ਚਲਿਆ ਗਿਆ। ਪਰ ਜੇ ਕਿਤੇ ਤੂੰ ਬ੍ਰਹਮ ਬਿੰਦੈ, ਤੂੰ ਬ੍ਰਹਮ ਨੂੰ ਜਾਣ ਲੈਂਦਾ, ਬ੍ਰਹਮ ਨਾਲ ਆਪਣਾ ਸੰਬੰਧ ਜੋੜ ਲੈਂਦਾ, ਅਤੇ ਫਿਰ ਸਾਹਿਬ ਕਹਿੰਦੇ ਬ੍ਰਾਹਮਣ ਪੁਣਾ ਕਾਇਮ ਰਹਿੰਦਾ, ਬ੍ਰਹਮ ਬਿੰਦਾ, ਕਿਸ ਦਾ ਬ੍ਰਹਮਤ ਰਹੇ ਏਕ ਸ਼ਬਦ ਲਿਵਲਾਏ। ਜਿਹੜਾ ਗੁਰੂ ਦੇ ਰਾਹੀਂ ਗੁਰੂ ਦੇ ਸ਼ਬਦ ਦੁਆਰਾ ਇੱਕ ਪਰਮੇਸ਼ਰ ਨਾਲ ਆਪਣੀ ਲਿਵ ਜੋੜਦਾ, ਆਪਣਾ ਧਿਆਨ ਜੋੜਦਾ, ਕਿਉਂਕਿ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਜ਼ਿਕਰ ਕੀਤਾ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਅਤੇ ਜਦੋਂ ਤੱਕ ਮਨੁੱਖ ਦੀ ਲਿਵ ਟੁੱਟੀ ਰਹਿੰਦੀ ਹੈ, ਉਵੇਂ ਭਾਵੇਂ ਇਹਨੂੰ ਕਿੰਨਾ ਮਾਣ ਮਿਲਦਾ ਹੋਵੇ, ਇਹ ਕਿੰਨਾ ਸਤਿਕਾਰਯੋਗ ਹੋਵੇ, ਜਿਹਦੀ ਟੁੱਟੀ ਹੋਈ ਲਿਵ ਪਰਮੇਸ਼ਰ ਨਾਲ ਨਹੀਂ ਜੁੜੀ, ਉਹ ਸੰਸਾਰ ਵਿੱਚ ਨਿਮਾਣਾ ਅਤੇ ਵਿਚਾਰਾ ਹੀ ਹੈ, ਉਹਦੇ ਕੋਲ ਕੋਈ ਮਾਣ ਨਹੀਂ, ਉਹਦੇ ਕੋਲ ਕੋਈ ਸਤਿਕਾਰ ਨਹੀਂ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ। ਇਹ ਲਿਵ ਜਦੋਂ ਜੁੜਦੀ ਹੈ, ਫਿਰ ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਉਹ ਫਿਰ ਘਰ ਪਰਿਵਾਰ ਵਿੱਚ ਰਹਿ ਕੇ ਕਿਰਤ ਕਰਦਿਆਂ, ਧਨ ਪਦਾਰਥਾਂ ਵਿੱਚ ਵਿਚਰਦਿਆਂ ਹੀ ਆਪਣੇ ਕਰਤੇ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਰ ਲੈਂਦੇ ਨੇ। ਅਸਲ ਵਿੱਚ ਜਿਨ੍ਹਾਂ ਦੀ ਗੁਰੂ ਦੇ ਸ਼ਬਦ ਦੁਆਰਾ ਲਿਵ, ਜਿਨ੍ਹਾਂ ਦਾ ਧਿਆਨ ਪਰਮੇਸ਼ਰ ਨਾਲ ਜੁੜ ਗਿਆ, ਉਹ ਸ੍ਰੇਸ਼ਟ ਨੇ, ਉਹਨਾਂ ਨੂੰ ਬ੍ਰਾਹਮਣ ਕਹਿਣਾ ਚਾਹੀਦਾ, ਨਾ ਕਿ ਕਿਸੇ ਬ੍ਰਾਹਮਣ ਦੀ ਕੁੱਲ ਵਿੱਚ ਪੈਦਾ ਹੋਣ ਵਾਲੇ ਨੂੰ ਬ੍ਰਾਹਮਣ ਜਾਂ ਸ੍ਰੇਸ਼ਟ। ਜਿਵੇਂ ਅੱਜ ਅਸੀਂ ਦਾਅਵਾ ਕਰਦੇ ਹਾਂ, ਜੇ ਕੋਈ ਪੁੱਛੇ ਵੀ ਤੁਸੀਂ ਸਿੱਖ ਕਿਵੇਂ, ਤਾਂ ਆਪਾਂ ਕਹਿੰਦੇ ਅਸੀਂ ਸਿੱਖਾਂ ਦੇ ਘਰ ਪੈਦਾ ਹੋਏ ਹਾਂ, ਨਹੀਂ ਇਹ ਕਸਵੱਟੀ ਕੋਈ ਨਹੀਂ। ਜੇ ਅਸਲ ਵਿੱਚ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਅਸੀਂ ਵੀ ਸਿੱਖਾਂ ਦੇ ਘਰ ਜਨਮ ਲੈ ਕੇ ਸਿੱਖ ਨਹੀਂ, ਜਦੋਂ ਅਸੀਂ ਗੁਰੂ ਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾਵਾਂਗੇ, ਸਿੱਖੀ ਸਿੱਖਿਆ ਗੁਰ ਵਿਚਾਰ, ਸਾਹਿਬ ਕਹਿੰਦੇ ਫਿਰ ਸਿੱਖ ਅਖਵਾਉਣ ਦਾ ਮਾਣ ਜਿਹੜਾ ਹੈ ਉਹ ਪ੍ਰਾਪਤ ਹੋਵੇਗਾ।
ਨਵ ਨਿਧੀ ਅਠਾਰਹ ਸਿੱਧੀ, ਪਿੱਛੇ ਲੱਗੀਆਂ ਫਿਰਹਿ, ਜੋ ਹਰ ਹਿਰਦੈ ਸਦਾ ਵਸਾਏ।
ਜਿਹੜਾ ਜੀਵ ਪਰਮਾਤਮਾ ਨੂੰ ਸਦਾ ਹੀ ਆਪਣੇ ਹਿਰਦੇ ਵਿੱਚ ਵਸਾਉਂਦਾ, ਨੌ ਨਿਧੀਆਂ ਅਤੇ 18 ਸਿੱਧੀਆਂ ਉਹਦੇ ਪਿੱਛੇ ਲੱਗੀਆਂ ਫਿਰਦੀਆਂ ਨੇ, ਪਰ ਅਸਲ ਵਿੱਚ ਬੰਦਗੀ ਕਰਨ ਦੇ ਨਾਲ, ਸਿਮਰਨ ਕਰਨ ਦੇ ਨਾਲ, ਧਰਮ ਕਮਾਉਣ ਦੇ ਨਾਲ, ਇਹ ਸਾਰਾ ਕੁਝ ਆਪਣੇ ਆਪ ਹੀ ਆ ਜਾਂਦਾ। ਜਿਵੇਂ ਜਿੱਥੇ ਦਰਖਤ ਜਾਵੇਗਾ, ਦਰਖਤ ਦਾ ਪਰਛਾਵਾਂ ਉੱਥੇ ਹੀ ਜਾਣਾ। ਭੁੱਲ ਇਹ ਹੋਵੇਗੀ ਕਿ ਅਸੀਂ ਦਰਖਤ ਛੱਡ ਕੇ ਪਰਛਾਵੇਂ ਨਾਲ ਜੁੜਨ ਦਾ ਯਤਨ ਕਰੀਏ। ਬਹੁਤੇ ਲੋਕ ਰਿਧੀਆਂ ਸਿੱਧੀਆਂ, ਕਰਾਮਾਤਾਂ ਜਾਂ ਫਿਰ ਚਮਤਕਾਰਾਂ ਦੇ ਰਾਹ 'ਤੇ ਤੁਰ ਪੈਂਦੇ ਨੇ। ਇਹ ਚੇਤਾ ਰੱਖਿਓ ਵੀ ਚਮਤਕਾਰ ਸਦੀਵੀ ਨਹੀਂ, ਇਹ ਕਦੇ ਕਦੇ ਹੈ। ਇਸੇ ਕਰਕੇ ਗੁਰੂ ਕਾ ਸਿੱਖ ਕਰਾਮਾਤਾਂ ਵਿੱਚ, ਚਮਤਕਾਰਾਂ ਵਿੱਚ ਵਿਸ਼ਵਾਸ ਨਹੀਂ, ਮਾਲਕ ਦੀ ਰਹਿਮਤ ਵਿੱਚ, ਮਾਲਕ ਦੀ ਬਖਸ਼ਿਸ਼ ਵਿੱਚ, ਉਹਦੇ ਵਿਸ਼ਵਾਸ ਵਿੱਚ ਜਿਉਂਦਾ ਹੋਇਆ, ਉਹਦੇ 'ਤੇ ਭਰੋਸਾ ਰੱਖਣ ਨੂੰ ਹੀ ਸਭ ਤੋਂ ਵੱਡੀ ਪ੍ਰਾਪਤੀ ਮੰਨਦਾ ਹੈ। ਕਿਉਂਕਿ ਅਸਲ ਵਿੱਚ ਬਖਸ਼ਿਸ਼ ਜਿਹੜੀ ਹੈ, ਰਹਿਮਤ ਜਿਹੜੀ ਹੈ, ਉਹ ਸਦਾ ਵਰਸਦੀ ਹੈ। ਕਰਾਮਾਤਾਂ ਰਿਧੀਆਂ ਸਿੱਧੀਆਂ ਜਦੋਂ ਬੰਦਗੀ ਦੇ ਮਾਰਗ 'ਤੇ ਤੁਰੀਏ, ਅਤੇ ਸਾਹਿਬ ਕਹਿੰਦੇ ਇਹ ਤਾਂ ਸਾਰਾ ਕੁਝ ਮਨੁੱਖ ਦੇ ਕੋਲ, ਜਦੋਂ ਇਹ ਸੇਵਾ ਵਾਲੇ ਪਾਸੇ, ਸਿਮਰਨ ਵਾਲੇ ਪਾਸੇ ਤੁਰਦਾ ਨਾ, ਇਹਦੇ ਪਿੱਛੇ ਲੱਗ ਤੁਰਦੀਆਂ ਨੇ। ਪਰ ਜਿਹੜਾ ਬੰਦਗੀ ਛੱਡ ਕੇ ਇਹਨਾਂ ਦੇ ਪਿੱਛੇ ਤੁਰ ਪਵੇ, ਉਹਦੀ ਫਿਰ ਬਦਕਿਸਮਤੀ ਹੈ। ਕਿਉਂਕਿ ਰਿੱਧ ਸਿੱਧ ਅਵਰਾ ਸਾਧ, ਜਿਵੇਂ ਕਿਸਾਨ ਦਾ ਮਨੋਰਥ ਹੈ ਫਸਲ ਬੀਜਣਾ, ਨਦੀਨ ਤਾਂ ਆਪੇ ਹੀ ਉੱਗ ਪੈਂਦੇ ਨੇ। ਕਈ ਵਾਰ ਨਦੀਨ ਫਸਲ ਤੋਂ ਵੀ ਉੱਪਰ ਹੋ ਕੇ, ਸਾਨੂੰ ਫਸਲ ਤੋਂ ਵੀ ਉੱਪਰ ਦਿਖਾਈ ਦਿੰਦੇ ਨੇ, ਪਰ ਕਿਸਾਨ ਦੀ ਬਦਕਿਸਮਤੀ ਹੋਵੇਗੀ ਜਿਹੜਾ ਫਸਲ ਸੰਭਾਲਣ ਦੀ ਜਗ੍ਹਾ ਨਦੀਨਾਂ ਨੂੰ ਸੰਭਾਲਣ ਲੱਗ ਪਵੇ। ਜਦੋਂ ਮਾਲਕ ਦੀ ਬੰਦਗੀ ਕਰੀਏ, ਤੇ ਸਾਹਿਬ ਕਹਿੰਦੇ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਰਿੱਧ ਸਿੱਧ ਘਰਮੋ ਸਭ ਹੋਈ, ਦੁਸ਼ਟ ਸ਼ਾਹ ਸਵੈ ਸਕੈ ਨਾ ਕੋਈ। ਜਿਹੜਾ ਵੀ ਬੰਦਗੀ ਦੇ ਮਾਰਗ 'ਤੇ ਤੁਰਦਾ ਨਾ, ਉਹਨੂੰ ਸਮਝ ਆ ਜਾਂਦੀ ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਇਹ ਤਾਂ ਪਰਮਾਤਮਾ ਦੇ ਹੱਥ ਦੀ ਤਲੀ 'ਤੇ ਟਿਕੀਆਂ ਹੋਈਆਂ ਨੇ, ਅਤੇ ਜਦੋਂ ਬੰਦਗੀ ਕਰਾਂਗੇ ਨਾ, ਇਹ ਸੁਤੇ ਸਿੱਧੀ ਪ੍ਰਾਪਤ ਹੋ ਜਾਣਗੀਆਂ, ਪਰ ਇਹਨਾਂ ਦੇ ਪਿੱਛੇ ਤੁਰ ਕੇ ਪਰਮੇਸ਼ੁਰ ਤੋਂ ਮੂੰਹ ਨਹੀਂ ਮੋੜਨਾ। ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰਾਖੈ ਭਾਓ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨਾ ਆਵੈ ਨਾਉ। ਮਨੁੱਖ ਕੋਲ ਇੰਨੀਆਂ ਰਿੱਧੀਆਂ ਸਿੱਧੀਆਂ ਆ ਜਾਣ ਕਿ ਇਹ ਨਿੱਕਾ ਜਿਹਾ ਪਰਮਾਣੂ ਵਰਗਾ ਜੰਤ ਬਣ ਕੇ ਆਕਾਸ਼ ਵਿੱਚ ਉੱਡਣ ਲੱਗ ਪਵੇ। ਸਾਹਿਬ ਕਹਿੰਦੇ ਉਵੇਂ ਤਾਂ ਪੰਖੀ ਹੋਏ ਕੇ ਜੇ ਭਵਾਂ ਸਹਿ ਅਸਮਾਨੀ ਜਾਓ। ਲੋਕ ਇੱਕ ਅਸਮਾਨ ਦੀ ਗੱਲ ਕਰਦੇ ਨੇ, ਜੇ ਕਿਤੇ ਮੈਂ ਸੈਂਕੜੇ ਅਸਮਾਨਾਂ ਵਿੱਚ ਉੱਡ ਜਾਵਾਂ। ਇਸੇ ਤਰ੍ਹਾਂ ਸਾਹਿਬ ਨੇ ਬਚਨ ਕਹੇ, ਪਰਮਾਣੋ ਪਰਜੰਤ ਆਕਾਸ਼ੈ ਦੀਪ ਲੋਸੇ ਖੰਡਣੈ, ਗਸ਼ੇਣ ਨੈਣ ਭਰੇਣ ਨਾਨਕ ਬਿਨ ਸਾਧੂ ਨਾ ਸਿੱਧ। ਅਤੇ ਜੇ ਕਿਤੇ ਪਰਮਾਣੂ ਵਰਗਾ ਬਰੀਕ ਜੰਤ ਬਣ ਕੇ ਅੱਖ ਝਮਕਣ ਦੇ ਸਮੇਂ ਵਿੱਚ ਦੀਪਾਂ ਲੋਹਾਂ ਖੰਡਾਂ ਦਾ ਉਡਾਰੀ ਲਾ ਕੇ ਚੱਕਰ ਕੱਟ ਕੇ ਭ੍ਰਮਣ ਕਰਕੇ ਆ ਜਾਵਾਂ, ਫਿਰ ਵੀ ਗੁਰੂ ਤੋਂ ਬਿਨਾਂ ਜੀਵਨ ਵਿੱਚ ਕੋਈ ਸਿੱਧੀ ਨਹੀਂ। ਸਾਹਿਬ ਨੇ ਉਹਨਾਂ ਰਿੱਧੀਆਂ ਸਿੱਧੀਆਂ ਦੇ ਪਿੱਛੇ ਨਹੀਂ, ਸਗੋਂ ਜੀਵਨ ਦੀ ਸਿੱਧੀ ਜੀਵਨ ਦੀ ਸਫਲਤਾ ਇਹ ਦੱਸੀ ਹੈ ਕਿ ਜਿਹੜਾ ਬੰਦਾ ਨਾਮ ਜਪਣ ਲੱਗ ਪਵੇ, ਧਰਮੀ ਬਣ ਜਾਵੇ, ਸਿੱਖੀ ਕਮਾਉਣ ਲੱਗ ਪਵੇ, ਨਸ਼ਿਆਂ ਤੋਂ ਬਚ ਜਾਵੇ, ਵਿਕਾਰਾਂ ਤੋਂ ਔਗਣਾਂ ਤੋਂ ਬਚ ਜਾਵੇ, ਆਹ ਜੇ ਅਸਲ ਵਿੱਚ ਕਰਾਮਾਤ ਕਿ ਜਿਹੜਾ ਮਨੁੱਖ ਕੱਲ੍ਹ ਨਸ਼ਿਆਂ ਵੱਲ ਤੁਰਿਆ ਸੀ ਅੱਜ ਉਹ ਰੱਬ ਦੀ ਬੰਦਗੀ ਵੱਲ ਤੁਰ ਪਿਆ, ਜਿਹੜਾ ਕੱਲ੍ਹ ਵਿਕਾਰਾਂ ਵੱਲ ਤੁਰਿਆ ਸੀ ਅੱਜ ਉਹ ਪਰਮੇਸ਼ੁਰ ਦੇ ਨਾਮ ਨੂੰ ਜਪਦਾ ਪਿਆ। ਸਾਹਿਬ ਕਹਿੰਦੇ ਪਰਮਾਤਮਾ ਨਾਲ ਜੁੜਨਾ ਸਭ ਤੋਂ ਵੱਡੀ ਕਰਾਮਾਤ ਹੈ, ਸਭ ਤੋਂ ਵੱਡੀ ਰਿੱਧੀ ਸਿੱਧੀ ਹੈ, ਕਿਉਂਕਿ ਇਹਨਾਂ ਦਾ ਮਾਲਕ ਪਰਮਾਤਮਾ ਹੈ। ਚਾਰ ਪਦਾਰਥ ਅਸ਼ਟ ਮਹਾਂ ਸਿੱਧ, ਕਾਮ ਧੇਨ ਪਾਰ ਜਾਤ ਹਰ ਹਰ ਰੁੱਖ, ਨਾਨਕ ਸ਼ਰਨ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨਾ ਧੁੱਖ। ਸਤਿਗੁਰੂ ਜੀ ਦੇ ਬਚਨ ਅਸੀਂ ਹੋਰ ਜਗ੍ਹਾ 'ਤੇ ਵੀ ਪੜ੍ਹਦੇ ਹਾਂ ਕਿ ਬਹੁਤ ਸਾਰੇ ਸਿੱਧ ਸਾਧਕ ਸਮਾਧੀਆਂ ਲਾ ਕੇ ਨਾਮ ਦੀ ਖੋਜ ਕਰਦੇ ਨੇ, ਪਰ ਗੁਰੂ ਤੋਂ ਬਿਨਾਂ ਉਹਨਾਂ ਨੂੰ ਨਾਮ ਮਿਲਦਾ ਕੋਈ ਨਹੀਂ। ਅਤੇ ਜਿਹਦੇ ਜੀਵਨ ਵਿੱਚ ਨਾਮ ਸਿਮਰਨ ਨਹੀਂ ਆ, ਪ੍ਰਭੂ ਦੀ ਬੰਦਗੀ ਨਹੀਂ ਹੈ, ਜੇ ਉਹਨੇ ਰਿੱਧੀਆਂ ਸਿੱਧੀਆਂ ਜੀਵਨ ਵਿੱਚ ਧਾਰਨ ਵੀ ਕਰ ਲਈਆਂ ਤਾਂ ਉਹ ਤ੍ਰਿਕਾਰ ਨੇ, ਫਿਟਕਾਰ ਯੋਗ ਨੇ, ਕਿਸੇ ਕੰਮ ਆਉਣ ਵਾਲੀਆਂ ਨਹੀਂ। ਅਸਲ ਵਿੱਚ ਅਸਲ ਸਿੱਧੀ ਅਤੇ ਕਰਾਮਾਤ ਉਹ ਹੈ ਜਿਹੜੀ ਦਾਤ ਪਰਮਾਤਮਾ ਦਿੰਦਾ, ਅਤੇ ਜਦੋਂ ਗੁਰੂ ਦੇ ਰਾਹੀਂ ਹਿਰਦੇ ਵਿੱਚ ਪਰਮੇਸ਼ੁਰ ਦਾ ਨਾਮ ਵਸ ਜਾਵੇ, ਇਹਨੂੰ ਗੁਰਮੁਖ ਪਿਆਰੇ ਸਿੱਧੀ, ਇਹਨੂੰ ਅਸਲ ਵਿੱਚ ਕਰਾਮਾਤ ਮੰਨਦੇ ਨੇ। ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ, ਸਿੱਧ ਸਾਧਕ ਸਭ ਨਾਵਾਂ ਨੂੰ ਖੋਜਦੇ। ਕਹਿੰਦੇ ਜਿੰਨੇ ਵੀ ਸਿੱਧ ਸਾਧਕ ਨੇ ਨਾ, ਉਹ ਪਰਮੇਸ਼ੁਰ ਦੇ ਨਾਮ ਦੀ ਖੋਜ ਕਰਦੇ ਨੇ। ਥੱਕ ਰਹੇ ਲਿਵਲਾਏ, ਸਮਾਧੀਆਂ ਲਾ ਲਾ ਕੇ ਥੱਕ ਗਏ ਨੇ। ਬਿਨ ਸਤਿਗੁਰ ਕਿਨੈ ਨਾ ਪਾਇਓ, ਗੁਰਮੁਖ ਮਿਲੈ ਮਿਲਾਏ। ਪਰ ਅੱਜ ਤੱਕ ਸਤਿਗੁਰੂ ਤੋਂ ਬਿਨਾਂ ਨਾ ਕਿਸੇ ਨੂੰ ਨਾਮ ਸਿਮਰਨ ਮਿਲਿਆ, ਨਾ ਕਿਸੇ ਨੂੰ ਸਿੱਧੀ ਸਫਲਤਾ ਮਿਲੀ। ਅਤੇ ਗੁਰੂ ਦੇ ਰਾਹੀਂ ਜਦੋਂ ਮਾਲਕ ਕਿਰਪਾ ਕਰਕੇ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ, ਅਤੇ ਫਿਰ ਇਹਨੂੰ ਇਸ ਗੱਲ ਦੀ ਸਮਝ ਆਉਂਦੀ ਹੈ, ਬਿਨ ਨਾਵੈ ਪਹਿਨਣ ਖਾਣ ਸਭ ਬਾਧ ਹੈ, ਧਿਗ ਸਿੱਧੀ ਧਿਗ ਕਰਮਾਤ। ਧਿਗ ਦਾ ਅਰਥ ਹੈ ਤ੍ਰਿਕਾਰ। ਲੱਖਾਂ ਵਾਰ ਕਿਸੇ ਨੂੰ ਫਿਟਕਾਰ ਪਾਉਣੀ ਹੋਵੇ ਅਤੇ ਇੱਕ ਵਾਰ ਧ੍ਰਿਗ ਸ਼ਬਦ ਵਰਤ ਲਈਏ ਤਾਂ ਉਹਦਾ ਮਤਲਬ ਹੁੰਦਾ ਲੱਖਾਂ ਵਾਰ ਫਿਟਕਾਰਾਂ। ਕਹਿੰਦੇ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਜਿਹੜੀ ਸਿੱਧੀ ਹੈ, ਜਿਹੜੀ ਕਰਾਮਾਤ ਹੈ, ਵੀ ਬੰਦਾ ਰੱਬ ਦੀ ਬੰਦਗੀ ਦੇ ਮਾਰਗ 'ਤੇ ਤੁਰੇ ਨਾ ਅਤੇ ਕਰਾਮਾਤਾਂ ਵਾਲੇ ਰਿੱਧੀਆਂ ਸਿੱਧੀਆਂ ਵਾਲੇ ਪਾਸੇ ਤੁਰ ਪਵੇ, ਕਹਿੰਦੇ ਧ੍ਰਿਕਾਰ ਹੈ ਇਹੋ ਜਿਹੀਆਂ ਸਿੱਧੀਆਂ ਦੇ, ਇਹੋ ਜਿਹੀਆਂ ਕਰਾਮਾਤਾਂ ਦੇ। ਧਿਗ ਸਿੱਧੀ ਧਿਗ ਕਰਮਾਤ, ਕਿਉਂਕਿ ਅਸਲ ਵਿੱਚ ਸਾ ਸਿੱਧ ਸਾ ਕਰਮਾਤ ਹੈ। ਅਚਿੰਤ ਕਰੇ ਜਿਸ ਦਾਤ, ਜਿਹੜਾ ਫਿਕਰ ਰਹਿਤ ਪਰਮਾਤਮਾ ਹੈ ਨਾ, ਜਿਹੜਾ ਤਰੁੱਠ ਕੇ ਜੀਵਾਂ ਨੂੰ ਦਾਤ ਦਿੰਦਾ, ਅਸਲ ਵਿੱਚ ਉਹ ਸਭ ਤੋਂ ਵੱਡੀ ਸਿੱਧੀ ਅਤੇ ਕਰਮਾਤ ਹੈ। ਸਾਹਿਬ ਨੇ ਕਿਰਪਾ ਕੀਤੀ, ਨਾਨਕ ਗੁਰਮੁਖ ਹਰ ਨਾਮ ਹਿਰਦੈ ਵਸੈ, ਇਹ ਸਿੱਧ ਇਹ ਕਰਮਾਤ। ਜਦੋਂ ਗੁਰੂ ਦੇ ਰਾਹੀਂ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸ ਜਾਵੇ, ਭਗਤੀ ਕਰਨ ਵਾਲਿਆਂ ਲਈ ਇਹ ਸਭ ਤੋਂ ਵੱਡੀ ਸਿੱਧੀ ਅਤੇ ਸਭ ਤੋਂ ਵੱਡੀ ਕਰਾਮਾਤ ਹੈ। ਉਹ ਬਾਜੀਗਰਾਂ ਦੇ ਨਾਟਕ ਚੇਟਕ ਜਾਂ ਹੋਰਨਾਂ ਕ੍ਰਿਸ਼ਮਿਆਂ ਵਿੱਚ ਨਹੀਂ, ਜਿਵੇਂ ਅੱਜ ਕੱਲ੍ਹ ਪੜ੍ਹਿਆ ਲਿਖਿਆ ਵਰਗ ਵੀ ਵੀ ਜੇ ਆਹ ਮੈਸੇਜ ਤੁਸੀਂ 10 ਲੋਕਾਂ ਨੂੰ ਸੈੱਡ ਕਰੋਗੇ ਤਾਂ ਤੁਹਾਨੂੰ ਜੀਵਨ ਵਿੱਚ ਆਹ ਕ੍ਰਿਸ਼ਮਾ ਵਾਪਰਦਾ ਦਿਖਾਈ ਦੇਵੇਗਾ। ਵੇਖੋ ਲੋਕ ਕਿੰਨੀਆਂ ਤਰੱਕੀਆਂ ਕਰ ਗਏ, ਪਰ ਹਿੰਦੁਸਤਾਨ ਦੀ ਬਦਕਿਸਮਤੀ ਕਿ ਇਹ ਫਿਰ ਕ੍ਰਿਸ਼ਮਿਆਂ ਦੀ ਆਸ ਵਿੱਚ, ਫਿਰ ਕਰਾਮਾਤਾਂ ਦੀ ਆਸ ਵਿੱਚ ਵੀ ਜੇ ਆਹ ਕੁਝ ਕਰੋਗੇ ਤਾਂ ਤੁਹਾਨੂੰ ਆਹ ਮਿਲੇਗਾ। ਪਰ ਗਰੀਬ ਨਵਾਜ਼ ਨੇ ਸਾਨੂੰ ਇਸ ਰਸਤੇ ਨਹੀਂ ਪਾਇਆ, ਸਾਨੂੰ ਕਿਰਤ ਕਰਨ ਵਾਲੇ, ਉੱਦਮ ਕਰਨ ਵਾਲੇ ਰਸਤੇ ਪਾਇਆ ਕਿ ਉੱਦਮ ਕਰਕੇ ਜਿਹੜਾ ਧਨ ਕਮਾਉਣਾ, ਇਹਦੇ ਵਰਗਾ ਕ੍ਰਿਸ਼ਮਾ ਹੀ ਕੋਈ ਨਹੀਂ, ਇਹਦੇ ਵਰਗੀ ਕਰਾਮਾਤ ਹੀ ਕੋਈ ਨਹੀਂ। ਇਸ ਕਰਕੇ ਗਰੀਬ ਨਵਾਜ਼ ਨੇ ਭਗਤੀ ਕਰਨ ਵਾਲੇ ਮਾਰਗ ਬਾਰੇ ਕਿਹਾ ਕਿ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਾਂ, ਜੋ ਹਰ ਹਿਰਦੈ ਸਦਾ ਵਸਾਏ। ਵੇਖੋ ਜਦੋਂ ਗੁਰੂ ਅਮਰਦਾਸ ਮਹਾਰਾਜ ਉਹਨਾਂ ਨੂੰ ਆਰਾਮ ਕਰਦਿਆਂ ਦੁਰਗੋ ਪੰਡਿਤ ਉਹਨਾਂ ਦੇ ਚਰਨਾਂ ਵੱਲ ਵੇਖਦਾ ਅਤੇ ਆਪਣੀ ਸੋਚ ਮੁਤਾਬਕ, ਆਪਣੀ ਬਿਰਤੀ ਮੁਤਾਬਕ ਕਹਿੰਦਾ, ਬਾਬਾ ਅਮਰਦਾਸ ਜੀ, ਤੁਹਾਡੇ ਪੈਰਾਂ ਵਿੱਚ, ਤੁਹਾਡੇ ਚਰਨਾਂ ਵਿੱਚ ਪਦਮ ਹੈ, ਜਿਹੜੀਆਂ ਰਿਧੀਆਂ ਸਿੱਧੀਆਂ ਨੇ, ਪਦਮ ਇੱਕ ਸੰਕੇਤ ਹੈ। ਪਰ ਗੁਰੂ ਕੀ ਬਾਣੀ ਨੂੰ ਜਦੋਂ ਪੜ੍ਹੀਏ ਤਾਂ ਗੁਰੂ ਕੀ ਬਾਣੀ ਨੇ ਬੜੀ ਵਿਸ਼ਾਲਤਾ ਨਾਲ ਬਚਨ ਕਹੇ ਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਪਰਮੇਸ਼ਰ ਦੇ ਗੁਣ ਗਾਉਣ ਲੱਗ ਪਏ, ਸਿਰ ਤੋਂ ਲੈ ਕੇ ਪੈਰਾਂ ਤੱਕ ਉਹਨਾਂ ਦਾ ਜੀਵਨ ਰਿਧੀਆਂ ਸਿੱਧੀਆਂ ਨਾਲ ਭਰ ਗਿਆ। ਪੰਡਿਤ ਦੀ ਸੁਰਤ ਕੇਵਲ ਗੁਰੂ ਅਮਰਦਾਸ ਜੀ ਦੇ ਪੈਰਾਂ ਵਿੱਚ, ਚਰਨਾਂ ਵਿੱਚ ਜਿਹੜਾ ਪਦਮ ਹੈ ਉੱਥੇ ਟਿੱਕੀ ਹੋਈ ਹੈ। ਪਰ ਗੁਰਮਤਿ ਕਹਿੰਦੀ ਹੈ ਕਿ ਜਦੋਂ ਗੁਰੂ ਅਮਰਦਾਸ ਭਗਤੀ ਦੇ ਮਾਰਗ 'ਤੇ ਚੱਲੇ, ਬਾਰਜ ਕਰ ਦੇਣ ਹੈ ਸਿੱਧ ਸਨਮੁਖ ਮੁਖ ਜੋਵੈ, ਰਿੱਧ ਬਸੈ ਬਵਾਂਗ ਜੋ ਤੀਨ ਲੋਕੰਤਰ ਮੂਹ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਦੇ ਸੱਜੇ ਹੱਥ ਵਿੱਚ ਪਦਮ ਹੈ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਸਨਮੁਖ ਸਿੱਧੀਆਂ ਉਹਨਾਂ ਦੇ ਮੁੱਖ ਵੱਲ ਤੱਕ ਰਹੀਆਂ ਨੇ, ਉਹਨਾਂ ਦੇ ਖੱਬੇ ਹੱਥ ਵਿੱਚ ਰਿਧੀਆਂ ਵਸਦੀਆਂ ਨੇ। ਵੇਖੋ ਪੰਡਿਤ ਦੁਰਗੋ ਦੀ ਗੱਲ ਤਾਂ ਕੇਵਲ ਪੈਰਾਂ ਤੱਕ ਸੀ, ਕਿੱਧਰ ਗਈ? ਬਾਣੀ ਕਹਿੰਦੀ ਗੁਰੂ ਅਮਰਦਾਸ ਮਹਾਰਾਜ ਦੇ ਹੱਥਾਂ ਵਿੱਚ ਪਦਮ ਹੈ, ਬਾਰਜ ਕਰ ਦੇਣ ਹੈ। ਕਰ ਕਹਿੰਦੇ ਨੇ ਹੱਥਾਂ ਨੂੰ, ਅਤੇ ਦਾਇਣੇ ਦਾ ਅਰਥ ਹੁੰਦਾ ਸੱਜੇ ਹੱਥ ਵਿੱਚ, ਭੱਟਾਂ ਦੇ ਸਵਈਏ। ਬਾਰਜ ਕਰ ਦੇਣ ਹੈ ਸਿੱਧ ਸਨਮੁਖ ਮੁਖ ਜੋ ਵੈ, ਰਿੱਧ ਵਸੈ ਬਾ ਵਾਂਗ ਜੋ ਤੀਨ ਲੋਕੰਤਰ ਮੋਹ ਹੈ। ਅੱਗੇ ਕਾਰਨ ਦੱਸਦੇ ਨੇ, ਰਿਧੈ ਬਸੈ ਅਕਹੀਓ ਸੋਏ ਰਸ ਤਿੰਨ ਹੀ ਜਾਤੋ। ਗੁਰੂ ਅਮਰਦਾਸ ਮਹਾਰਾਜ ਦੇ ਹਿਰਦੇ ਵਿੱਚ ਅਕਥ ਪ੍ਰਭੂ ਵੱਸਦਾ, ਇਸ ਕਰਕੇ ਉਹਨਾਂ ਨੇ ਨਾਮ ਸਿਮਰਨ ਦੇ ਰਸ ਨੂੰ ਮਾਣਿਆ, ਸਿਰ ਤੋਂ ਲੈ ਕੇ ਪੈਰਾਂ ਤੱਕ ਉਹ ਰਿਧੀਆਂ ਸਿੱਧੀਆਂ ਨਾਲ ਭਰ ਗਏ, ਉਹਨਾਂ ਦਾ ਜੀਵਨ ਬਰਕਤਾਂ ਨਾਲ ਭਰ ਗਿਆ, ਕੇਵਲ ਕਿਸੇ ਇੱਕ ਅੰਗ ਵਿੱਚ ਨਹੀਂ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਮੁੱਚਾ ਜੀਵਨ ਬਰਕਤਾਂ ਦੇ ਨਾਲ ਸ਼ਰਸ਼ਾਰ ਹੋ ਗਿਆ, ਕਿਉਂਕਿ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਜਿਹੜੇ ਜੀਵ ਹਰੀ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਨੇ ਨਾ, 9 ਨਿਧੀਆਂ ਅਤੇ 18 ਸਿੱਧੀਆਂ ਉਹਨਾਂ ਦੇ ਪਿੱਛੇ ਤੁਰ ਪੈਂਦੀਆਂ ਨੇ। ਆਹ ਵੇਖੋ, ਮਨੁੱਖ ਕਈ ਵਾਰ ਜਦੋਂ ਪਰਛਾਵੇਂ ਨੂੰ ਪਕੜਨ ਦਾ ਯਤਨ ਕਰਦਾ ਨਾ, ਜਿੰਨਾ ਪਰਛਾਵੇਂ ਦੇ ਮਗਰ ਦੌੜਦਾ, ਉਹਨਾਂ ਪਰਛਾਵਾਂ ਅੱਗੇ ਦੌੜੀ ਜਾਂਦਾ। ਪਰ ਸਿਆਣਿਆਂ ਨੇ ਇੱਕ ਨੁਕਤਾ ਦਿੱਤਾ ਵੀ ਸੂਰਜ ਵੱਲ ਮੂੰਹ ਕਰਕੇ ਤੁਰ ਪਾ, ਜਿਹੜਾ ਪਰਛਾਵਾਂ ਤੇਰੇ ਅੱਗੇ ਸੀ ਨਾ, ਤੂੰ ਜਿੰਨਾ ਦੌੜਦਾ ਸੀ ਅੱਗੇ ਦੌੜੀ ਜਾਂਦਾ ਸੀ, ਜਦੋਂ ਤੂੰ ਸੂਰਜ ਵੱਲ ਮੂੰਹ ਕਰਕੇ ਤੁਰ ਪਵੇਂਗਾ, ਤੂੰ ਅੱਗੇ ਹੋਵੇਂਗਾ ਅਤੇ ਪਰਛਾਵਾਂ ਤੇਰੇ ਪਿੱਛੇ ਪਿੱਛੇ ਚੱਲੇਗਾ। ਬਿਲਕੁਲ ਇਸੇ ਤਰ੍ਹਾਂ ਜਦੋਂ ਰੱਬ ਵੱਲ ਤੁਰ ਪਵਾਂਗੇ, ਰਿਧੀਆਂ ਸਿੱਧੀਆਂ ਪਿੱਛੇ ਲੱਗ ਤੁਰਦੀਆਂ ਹਨ।
ਬਿਨ ਸਤਿਗੁਰ ਨਾਉ ਨਾ ਪਾਈਐ, ਬੁੱਝੋ ਕਰ ਵਿਚਾਰ।
ਇਹ ਭਾਈ, ਇਸ ਗੱਲ ਦੀ ਵਿਚਾਰ ਕਰਕੇ ਇਹ ਬੁੱਝਣਾ ਚਾਹੀਦਾ ਕਿ ਸਤਿਗੁਰੂ ਤੋਂ ਬਿਨਾਂ ਪਰਮੇਸ਼ਰ ਦਾ ਨਾਮ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਸਤਿਗੁਰ ਦਾਤਾ ਹਰ ਨਾਮ ਕਾ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਜਿਸ ਕਾ ਗਰੇ ਤਿੰਨ ਦੀਆ ਤਾਲਾ ਕੁੰਜੀ ਗੁਰ ਸੋਂ ਪਾਈ। ਇਹ ਜਿਹੜੀ ਕੁੰਜੀ ਹੈ ਇਹ ਗੁਰੂ ਦੇ ਕੋਲ ਹੈ, ਅਤੇ ਗੁਰੂ ਤੋਂ ਬਿਨਾਂ ਇਹ ਜੁਗਤੀ ਹੋਰ ਕਿਸੇ ਦੇ ਕੋਲ ਨਹੀਂ। ਉਹ ਮਨੁੱਖ ਵਿਅਰਥ ਬੋਲਦੇ ਨੇ ਜਿਹੜੇ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਅਸੀਂ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਕਰ ਲਵਾਂਗੇ, ਕਿਉਂਕਿ ਸੱਚੇ ਸਤਿਗੁਰੂ ਤੋਂ ਬਿਨਾਂ ਪਰਮੇਸ਼ਰ ਦਾ ਨਾਮ ਪ੍ਰਾਪਤ ਨਹੀਂ ਹੁੰਦਾ।
ਨਾਨਕ ਪੂਰੈ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ।
ਇਹ ਨਾਨਕ ਪੂਰੇ ਭਾਗਾਂ ਨਾਲ ਜੇ ਵੱਡੇ ਭਾਗ ਹੋਣ ਫਿਰ ਮਨੁੱਖਾ ਜੀਵਨ ਦੇ ਵਿੱਚ ਸਤਿਗੁਰੂ ਮਿਲਦਾ, ਸੁਖ ਪਾਏ ਜੁਗ ਚਾਰ, ਚਾਰੇ ਯੁੱਗ ਭਾਵ ਮੁਕੰਮਲ ਸਮਾਂ ਸਦਾ ਹੀ ਫਿਰ ਮਨੁੱਖ ਨੂੰ ਜਿਹੜਾ ਸੁੱਖ ਹੈ ਉਹ ਪ੍ਰਾਪਤ ਹੋ ਜਾਂਦਾ। ਫਿਰ ਮਨੁੱਖ ਨੂੰ ਮਹੂਰਤ ਕਢਾਉਣ ਦੀ ਲੋੜ ਨਹੀਂ, ਥਿੱਤਾਂ ਵਾਰਾਂ ਵਿੱਚ ਪੈਣ ਦੀ ਲੋੜ ਨਹੀਂ, ਇਹਦੇ ਲਈ ਚਾਰੇ ਯੁੱਗ ਸੁਹਾਵਣੇ ਹੋ ਜਾਂਦੇ ਨੇ। ਕੋਈ ਕਹੀ ਚੱਲੇ ਜੀ ਸੱਤ ਯੁੱਗ ਚੰਗਾ ਕਲ ਯੁੱਗ ਮਾੜਾ, ਕੋਈ ਕਹੀ ਚੱਲੇ ਜੀ ਆਹ ਦਿਨ ਚੰਗਾ ਆਹ ਦਿਨ ਮਾੜਾ, ਇਹ ਤਾਂ ਸੁੱਖ ਪਾਏ ਯੁੱਗ ਚਾਰ, ਚਾਰੇ ਯੁੱਗ ਮੁਕੰਮਲ ਸਮਾਂ ਇਹਦੇ ਅਨੁਕੂਲ ਹੋ ਜਾਂਦਾ। ਇਹਨੂੰ ਫਿਰ ਜ਼ਿੰਦਗੀ ਦੇ ਵਿੱਚ ਦੁੱਖ ਪਾਉਂਦਾ ਨਹੀਂ, ਆਤਮਕ ਤੌਰ 'ਤੇ ਸਦੀਵੀ ਆਨੰਦਮਈ ਅਵਸਥਾ ਬਣ ਜਾਂਦੀ ਹੈ।
ਮਹੱਲਾ ਤੀਜਾ ਕਿਆ ਗੱਭਰੂ ਕਿਆ ਬਿਰਧ ਹੈ, ਮਨਮੁੱਖ ਤ੍ਰਿਸ਼ਨਾ ਭੁੱਖ ਨਾ ਜਾਏ।
ਭਾਵੇਂ ਮਨੁੱਖ ਨੌਜਵਾਨ ਹੋਵੇ ਅਤੇ ਭਾਵੇਂ ਬਜ਼ੁਰਗ ਹੋਵੇ, ਜਿਹੜਾ ਮਨਮੁੱਖ ਹੈ ਨਾ ਉਹਦੀ ਤ੍ਰਿਸ਼ਨਾ ਦੀ ਭੁੱਖ ਕਦੇ ਦੂਰ ਨਹੀਂ ਹੁੰਦੀ। ਉਹ 70 ਸਾਲ ਦਾ 80 ਸਾਲ ਦਾ ਵੀ ਹੋ ਕੇ ਕਹੀ ਜਾਂਦਾ ਹੋਰ ਪੀ ਲਈਏ ਹੋਰ ਜੀ ਲਈਏ, ਗਾਂਹ ਜਾ ਕੇ ਹੀ ਅੰਮ੍ਰਿਤ ਛਕਾਂਗੇ। ਜਿਹੜਾ ਮਨਮੁੱਖ ਹੈ ਨਾ ਉਹ ਭਾਵੇਂ ਨੌਜਵਾਨ ਹੋਵੇ ਅਤੇ ਭਾਵੇਂ ਬਜ਼ੁਰਗ ਹੋਵੇ, ਉਹਦੀ ਕਦੇ ਤ੍ਰਿਸ਼ਨਾ ਦੀ ਭੁੱਖ ਨਹੀਂ ਮਿਟਦੀ। ਉਹਦੀ ਹਾਲਤ ਹੈ ਕਿ ਕੋਟ ਜੋਰੇ ਲੱਖ ਕਰੋੜੇ ਮਨ ਨਹੀਂ ਹੋਰੇ, ਪਰੇ ਪਰੇ ਹੀ ਕੋ ਲੁੱਝੀ ਹੈ, ਸਹਿਸ ਖੱਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸੇ ਪਾਵੈ। ਤ੍ਰਿਸ਼ਨਾ ਕਿਉਂ ਨਹੀਂ ਬੁੱਝਦੀ? ਕਿਉਂਕਿ ਜਿਵੇਂ ਅੱਗ ਦੇ ਉੱਪਰ ਬਲਨਸ਼ੀਲ ਪਦਾਰਥ ਪਾਈ ਚੱਲੀਏ ਤਾਂ ਉਹ ਕਦੇ ਤ੍ਰਿਪਤ ਨਹੀਂ ਹੁੰਦੀ। ਅੱਗ ਨੇ ਤਾਂ ਬੁੱਝਣਾ ਸੀ ਪਾਣੀ ਨਾਲ, ਸਾਡੇ ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਇਹਨੇ ਨਾਮ ਰੂਪੀ ਜਲ ਨਾਲ ਬੁੱਝਣਾ ਸੀ, ਅਤੇ ਅਸੀਂ ਪਦਾਰਥਾਂ ਦਾ ਬਾਲਣ ਪਾਈ ਜਾਂਦੇ ਹਾਂ। ਸਾਹਿਬ ਜੀ ਨੇ ਬਚਨ ਕਹੇ, ਕਹਿਣ ਲੱਗੇ ਜਿਉਂ ਪਾਵਕ ਇੰਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ, ਤ੍ਰਿਸ਼ਨਾ ਬੂਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉਂ ਲਾਗੈ ਪੂਰਨ ਧਿਆਨ। ਪਰ ਜਿਹੜਾ ਮਨ ਦੀ ਮਤ ਪਿੱਛੇ ਚੱਲਦਾ ਉਹ ਭਾਵੇਂ ਨੌਜਵਾਨ ਹੋਵੇ ਭਾਵੇਂ ਬਜ਼ੁਰਗ ਹੋਵੇ, ਉਹਦੀ ਕਦੇ ਤ੍ਰਿਸ਼ਨਾ ਬੁੱਝਦੀ ਨਹੀਂ, ਉਹਦੀ ਭੁੱਖ ਦੂਰ ਨਹੀਂ ਹੁੰਦੀ।
ਗੁਰਮੁਖ ਸ਼ਬਦ ਰਤਿਆ ਸੀਤਲ ਹੋਏ ਆਪ ਗਵਾਏ।
ਪਰ ਜਿਹੜੇ ਗੁਰੂ ਦੇ ਅਨੁਸਾਰੀ ਹੋ ਕੇ ਸ਼ਬਦ ਵਿੱਚ ਰਤੇ ਜਾਂਦੇ ਨੇ ਉਹ ਆਪਣੇ ਅੰਦਰੋਂ ਆਪਾ ਭਾਵ ਗਵਾ ਕੇ ਸਦਾ ਸੀਤਲ ਠੰਡੇ ਠਾਰ ਹੋ ਜਾਂਦੇ ਨੇ, ਟਿਕਾ ਵਾਲਾ ਸੰਤੋਖੀ ਜੀਵਨ ਉਹਨਾਂ ਦਾ ਬਣ ਜਾਂਦਾ ਹੈ। ਕਿਉਂਕਿ ਬਲ ਤੋਂ ਜਲ ਤੋਂ ਤੌਂਕਿਆ ਗੁਰ ਚੰਦਨ ਸੀਤਲ ਆਇਓ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ, ਜਾਂਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਕ ਕਦੇ ਸੋਗ, ਗਾਉਣ ਕਰੇ ਚੋਂ ਕੁੰਟਕਾ ਘੜੀ ਨਾ ਬੈਸਣ ਸੋਏ, ਚਿੱਤ ਆਵੈ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਫਿਰ ਅੰਦਰ ਠੰਡਾ ਠਾਰ ਹੁੰਦਾ ਜਦੋਂ ਗੁਰੂ ਦੇ ਸ਼ਬਦ ਵਿੱਚ ਮਨੁੱਖ ਆਪਣੇ ਆਪ ਨੂੰ ਜੋੜ ਲੈਂਦਾ ਤੇ ਅੰਦਰੋਂ ਹਉਮੈ ਨੂੰ ਤ੍ਰਿਸ਼ਨਾ ਨੂੰ ਦੂਰ ਕਰ ਲੈਂਦਾ।
ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੈ ਆਏ।
ਐਸਾ ਸੰਤੋਖ ਕਿ ਜਿਹਦੇ ਨਾਲ ਮਨੁੱਖ ਨੂੰ ਸੰਤੁਸ਼ਟੀ ਤ੍ਰਿਪਤੀ ਮਿਲ ਜਾਂਦੀ ਹੈ ਤੇ ਵਾਰ ਵਾਰ ਫਿਰ ਤ੍ਰਿਸ਼ਨਾ ਵਾਲੀ ਜਿਹੜੀ ਭੁੱਖ ਹੈ ਉਹ ਇਹਦੇ ਜੀਵਨ ਵਿੱਚ ਆ ਕੇ ਨਹੀਂ ਲੱਗਦੀ।
ਨਾਨਕ ਜੇ ਗੁਰਮੁਖ ਕਰਹਿ ਸੋ ਪਰਵਾਨ ਹੈ, ਜੋ ਨਾਮ ਰਹੇ ਲਿਵ ਲਾਏ।
ਇਹ ਨਾਨਕ ਨਾਨਕ ਗੁਰੂ ਦੇ ਅਨੁਸਾਰੀ ਹੋ ਕੇ ਜਿਹੜੇ ਗੁਰਮੁਖ ਪਿਆਰੇ ਨੇ ਉਹ ਜਿਹੜੇ ਕਰਮ ਕਰਦੇ ਨੇ ਉਹ ਮਾਲਕ ਦੇ ਦਰ 'ਤੇ ਪ੍ਰਵਾਨ ਹੋ ਜਾਂਦੇ ਨੇ, ਉਹਨਾਂ ਦੇ ਉੱਪਰ ਕੋਈ ਓਬਜੈਕਸ਼ਨ ਨਹੀਂ ਲੱਗਦਾ, ਉਹ ਮਾਲਕ ਦੇ ਦਰ 'ਤੇ ਪ੍ਰਵਾਨ ਹੋ ਜਾਂਦੇ ਨੇ, ਥਾਂ ਪੈ ਜਾਂਦੇ ਨੇ, ਕਿਉਂਕਿ ਜਿਹੜੇ ਪਰਮੇਸ਼ੁਰ ਦੇ ਨਾਮ ਵਿੱਚ ਰੱਤੇ ਜਾਂਦੇ ਨੇ ਉਹਨਾਂ ਦੀ ਹਰ ਕਿਰਿਆ ਮਾਲਕ ਦੇ ਅਨੁਸਾਰੀ ਹੋ ਜਾਂਦੀ ਹੈ। ਇਹ ਬਿਧ ਤਿਸੈ ਪ੍ਰਾਪਤੇ ਜਿਸਕੇ ਮਸਤਕ ਭਾਗਨਾ ਕਉ ਨਾਨਕ ਤਿਸ ਸਭ ਕਿਛ ਨੀਕਾ ਜੋ ਪ੍ਰਭ ਕੀ ਸ਼ਰਨਾਗਨਾ ਤਿੰਨ ਕਾ ਖਾਧਾ ਪਹਿਨਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਜਿਹੜੇ ਪਰਮੇਸ਼ੁਰ ਦੇ ਨਾਮ ਵਿੱਚ ਰੰਗੇ ਗਏ ਉਹਨਾਂ ਦਾ ਖਾਣਾ ਵੀ ਪ੍ਰਵਾਨ, ਪਹਿਨਣਾ ਵੀ ਪ੍ਰਵਾਨ, ਉਹਨਾਂ ਦਾ ਧਨ ਸਰਮਾਇਆ ਵੀ ਪ੍ਰਵਾਨ, ਕਿਉਂਕਿ ਉਹਨਾਂ ਨੂੰ ਸਮਝ ਆ ਜਾਂਦੀ ਕੀ ਖਾਣਾ ਕੀ ਨਹੀਂ ਖਾਣਾ, ਕੀ ਪਹਿਨਣਾ ਕੀ ਨਹੀਂ ਪਹਿਨਣਾ, ਕਿਹੜਾ ਧਨ ਕਮਾਉਣਾ ਕਿਹੜਾ ਨਹੀਂ ਜ਼ਿੰਦਗੀ ਵਿੱਚ ਸੰਗ੍ਰਹਿ ਕਰਨਾ। ਇਸ ਕਰਕੇ ਉਹ ਜ਼ਿੰਦਗੀ ਵਿੱਚ ਜੋ ਕੁਝ ਕਰਦੇ ਨੇ, ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਨ ਹੈ, ਜੋ ਨਾਮ ਰਹੇ ਲਿਵਲਾਏ, ਜਿਹੜੇ ਪਰਮੇਸ਼ੁਰ ਦੇ ਨਾਮ ਰਾਹੀਂ ਪ੍ਰਭੂ ਵਿੱਚ ਲਿਵ ਜੋੜ ਕੇ ਪਰਮਾਤਮਾ ਨਾਲ ਜੁੜੇ ਰਹਿੰਦੇ ਹਨ, ਉਹਨਾਂ ਦਾ ਹਰ ਕਰਮ ਧਰਮ ਮਾਲਕ ਦੇ ਦਰ 'ਤੇ ਪ੍ਰਵਾਨ ਹੋ ਜਾਂਦਾ।
ਪੌੜੀ ਹਉ ਬਲਿਹਾਰੀ ਤਿੰਨ ਕਹੋ ਜੋ ਗੁਰਮੁਖ ਸਿੱਖਾ।
ਇਹ ਭਾਈ ਜਿਹੜੇ ਗੁਰੂ ਦੇ ਅਨੁਸਾਰੀ ਹੋ ਗਏ ਨੇ ਨਾ ਸਿੱਖ, ਮੈਂ ਉਹਨਾਂ ਤੋਂ ਸਦਾ ਬਲਿਹਾਰੀ ਜਾਵਾਂ। ਭਾਈ ਗੁਰਦਾਸ ਜੀ ਨੂੰ ਪੜ੍ਹੋ, ਉਹਨਾਂ ਦੇ ਬੋਲ ਨੇ ਬਲਿਹਾਰੀ ਤਿੰਨਾਂ ਗੁਰਸਿੱਖਾਂ ਜਾਏ ਜਿੰਨਾ ਗੁਰਦਰਸ਼ਨ ਡਿੱਠਾ। ਬਲਿਹਾਰੀ ਤਿੰਨਾਂ ਗੁਰਸਿੱਖਾਂ ਪੈਰੀ ਪੈ ਗੁਰਸਭਾ ਬਹਿਠਾ। ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰਮਤ ਬੋਲ ਬੋਲਦੇ ਮਿੱਠਾ। ਬਲਿਹਾਰੀ ਤਿੰਨਾਂ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ। ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰ ਸੇਵਾ ਜਾਣਨ ਅਬਰਿੱਠਾ। ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰਨ ਤਾਰੇਨ ਸਿਰਿੱਠਾ ਗੁਰਮੁਖ ਮਿਲਿਆ ਪਾਪ ਪੰਡਿਠਾ। ਕਹਿੰਦੇ ਇਹੋ ਜਿਹਾ ਗੁਰਮੁਖ ਇਹੋ ਜਿਹਾ ਗੁਰਸਿੱਖ ਮਿਲ ਜਾਵੇ ਅਤੇ ਉਹਨਾਂ ਦੀ ਸੰਗਤ ਵੇ ਜਾਣ ਨਾਲ ਜ਼ਿੰਦਗੀ ਦੇ ਪਾਪ ਵੀ ਖਤਮ ਹੋ ਜਾਂਦੇ ਨੇ। ਇਸ ਕਰਕੇ ਉਹਨਾਂ ਤੋਂ ਭਾਈ ਗੁਰਦਾਸ ਜੀ ਬਲਿਹਾਰ ਜਾਂਦੇ ਨੇ। ਅਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਪੌੜੀ ਵਿੱਚ ਜਿਹੜੇ ਸਦਾ ਇਹ ਜਾਚਨਾ ਕਰਦੇ ਨੇ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਹੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੈ। ਉਹ ਗੁਰੂ ਰਾਮਦਾਸ ਜੀ ਬਲਿਹਾਰ ਜਾਂਦੇ ਨੇ ਗੁਰਸਿੱਖਾਂ ਤੋਂ। ਹਉ ਬਲਿਹਾਰੀ ਤਿੰਨ ਕਉ ਜੋ ਗੁਰਮੁਖ ਸਿੱਖਾ। ਜਿਹੜੇ ਗੁਰੂ ਦੇ ਅਨੁਸਾਰੀ ਸਿੱਖ ਚੱਲਦੇ ਨੇ, ਜਿਹੜੇ ਗੁਰੂ ਦੇ ਅਨੁਸਾਰੀ ਹੋ ਗਏ ਨੇ, ਹੇ ਭਾਈ ਉਹਨਾਂ ਗੁਰਸਿੱਖਾਂ ਤੋਂ ਮੈਂ ਸਦਾ ਬਲਿਹਾਰ, ਸਦਾ ਕੁਰਬਾਨ, ਸਦਾ ਆਪਣਾ ਆਪ ਘੋਲ ਘੁਮਾਵਾਂ, ਵਾਰਨੇ ਜਾਵਾਂ, ਬਲਿਹਾਰ ਜਾਵਾਂ ਉਹਨਾਂ ਤੋਂ।
ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪਿੱਖਾ।
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬਚਨ ਕਰਦੇ ਨੇ, ਜਿਹੜੇ ਪ੍ਰਭੂ ਦੇ ਨਾਮ ਨੂੰ ਧਿਆਉਂਦੇ ਨੇ, ਬੰਦਗੀ ਕਰਦੇ ਨੇ, ਨਿਤਨੇਮ ਕਰਦੇ ਨੇ, ਮੇਰਾ ਚਿੱਤ ਕਰਦਾ ਮੈਂ ਉਹਨਾਂ ਗੁਰਸਿੱਖਾਂ ਦੇ ਜਾ ਕੇ ਦਰਸ਼ਨ ਕਰਾਂ। ਆਪਾਂ ਵੀ ਅਰਦਾਸ ਵਿੱਚ ਇਹੀ ਮੰਗਦੇ ਹਾਂ, ਸੇਈ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਅਤੇ ਜਿਹੜੇ ਆਪਣੇ ਗੁਰੂ ਤੋਂ ਮੂੰਹ ਮੋੜ ਕੇ ਕਰਮ ਕਾਂਡ ਕਰਦੇ ਹੋਣ, ਵਹਿਮਾਂ ਭਰਮਾਂ ਵਿੱਚ ਪਏ ਹੋਣ, ਸਾਹਿਬ ਕਹਿੰਦੇ ਰੱਬ ਦਾ ਵਾਸਤਾ ਉਹਨਾਂ ਦੇ ਦਰਸ਼ਨ ਨਾ ਕਰਿਓ। ਜਿੰਨਾ ਗੁਰ ਗੋਪਿਆ ਆਪਣਾ ਤੇ ਨਰ ਬੁਰੀ ਆਰੇ, ਹਰ ਜੀਓ ਤਿਨਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਥਿਆਰੇ। ਕਹਿੰਦੇ ਤੁਸੀਂ ਹਥਿਆਰੇ ਕਸਾਈ ਕਹਿੰਦੇ ਹੋ, ਕਸਾਈ ਪੁਣਾ ਕਰਨ ਵਾਲਿਆਂ ਨੂੰ, ਪਰ ਜਿਹੜਾ ਗੁਰੂ ਦੀ ਸਿੱਖਿਆ ਛੱਡ ਕੇ ਕਬਰਾਂ 'ਤੇ ਮੱਥੇ ਟੇਕੀ ਜਾਂਦਾ, ਸ਼ਰਾਧ ਕਰੀ ਜਾਂਦਾ, ਵਰਤ ਰੱਖੀ ਜਾਂਦਾ, ਜਿਹੜਾ ਗੁਰੂ ਦੀ ਵਿਚਾਰਧਾਰਾ ਨੂੰ ਲੁਕੋ ਕੇ ਮਨ ਮਤ ਕਰੀ ਜਾਂਦਾ, ਉਹ ਏਡਾ ਵੱਡਾ ਪਾਪੀ ਅਤੇ ਹਥਿਆਰਾ ਹੈ, ਕਸਾਈ ਹੈ, ਕਿ ਰੱਬ ਦਾ ਵਾਸਤਾ ਉਹਨਾਂ ਦੇ ਦਰਸ਼ਨ ਨਾ ਕਰਿਓ। ਹਰ ਜੀਉ ਤਿਨਕੇ ਦਰਸ਼ਨ ਨਾ ਕਰੋ, ਅਤੇ ਦਰਸ਼ਨ ਕਿੰਨਾ ਦੇ ਕਰਨੇ ਨੇ? ਸਭ ਕਹਿੰਦੇ ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪਿੱਖਾਂ। हे प्रभु जेड़े तेरी बंदगी वेच जुड़े ने जेड़े तेरे नाम नू सिमरदे ने मेरा चित करदा मैं उन्हां गुरमुख प्यारियां दे उन्हां गुरसिखां दे दर्शन करां
सुन कीर्तन हर गुण रवा हर जस मन लिखा
उन्हां कोलों मैं तेरी कीर्ति सुन के तेरी सिफत सलाह तेरा कीर्तन तेरी वडियाई सुन के गुण रवा मैं भी अपनी रसना तो गुण उचारण करा हर जस मन लिखा ते अपने मन दे अंदर हे प्रभु तेरा जस तेरी वडियाई नू उकर लवा भाव मैं अपने हिरदे रूपी इस शरीर दे अंदर जदों तुहाडे नाम नू उकर लवा ते साहब कहिंदे मेरा चित करदा मैं तेरे गुण गाई जावा उन्हां कोल बैठा जेड़े तेरे कीर्ति करदे होण जेड़े तेरी सिफत सलाह विच बंदगी विच जुड़े होण
हर नाम सलाही रंग स्यों सब किल विख क्रिखा
उन्हां नाल मिल के मैं हे प्रभु तेरे नाम दी सिफत सलाह करा प्रेम सहित रंग स्यों दा अर्थ है प्रेम विच जुड़ के ठाकुर गाईया आत्म रंग खुशक नहीं प्रेम विच भिज के हर नाम सलाही रंग स्यों सब किल विख क्रिखा ते मेरी जिंदगी वे जेड़े किल विख पाप ने ना उन्हां नू मैं क्रिखा दा अर्थ है खत्म कर दिया साड़ दिया उन्हां नू दूर कर दिया क्योंकि जदों गुरमुख प्यारियां दी गुरसिखां दी संगत वे जाके परमेशर दा नाम जपया जावे ते साहब कहिंदे वड्डे वड्डे किल विख पाप जेड़े ने ना ਉਹ ਦੂਰ ਹੋ ਜਾਂਦੇ ਹਨ
ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ
ਇਹ ਭਾਈ ਉਹ ਸਰੀਰ ਧਨਤਾ ਯੋਗ ਨੇ ਸੁਹਾਵਣੇ ਨੇ ਉਹ ਥਾਵਾਂ ਧਨਤਾ ਯੋਗ ਨੇ ਸੁਹਾਵਣੀਆਂ ਨੇ ਜਿਨ੍ਹਾਂ ਦੇ ਅੰਦਰ ਮੇਰੇ ਗੁਰੂ ਦੇ ਚਰਨ ਟਿਕ ਗਏ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵਸ ਗਿਆ ਉਹ ਸਰੀਰ ਵੀ ਧੰਤਾ ਯੋਗ ਹੋ ਗਏ ਥਾਂ ਵੀ ਸੁਹਾਵਣੇ ਹੋ ਗਏ ਅਤੇ ਗੁਰੂ ਕੀ ਬਾਣੀ ਨੇ ਬਚਨ ਕਹੇ ਧਨ ਸੋ ਥਾਨ ਬਸੰਤ ਧਨ ਉਹ ਥਾਂ ਵੀ ਧੰਤਾ ਯੋਗ ਅਤੇ ਉੱਥੇ ਵਸਣ ਵਾਲੇ ਵੀ ਧੰਤਾ ਯੋਗ ਇੱਥੇ ਤੱਕ ਕਿਹਾ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਿ ਮਤੇ ਜੇ ਕੋਆ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਜਿਨ੍ਹਾਂ ਨੇ ਮੇਰੇ ਸਤਿਗੁਰੂ ਦੀ ਸੇਵਾ ਕੀਤੀ ਸਤਿਗੁਰੂ ਦਾ ਸਤਿਕਾਰ ਕੀਤਾ ਪਰਮੇਸ਼ਰ ਉਹਨਾਂ ਦਾ ਸਤਿਕਾਰ ਕਰਾਉਂਦਾ ਜਿਹੜੇ ਗੁਰੂ ਦਾ ਸਤਿਕਾਰ ਕਰਦੇ ਨੇ ਜਿਹੜਾ ਪਰਮੇਸ਼ਰ ਦੀ ਬੰਦਗੀ ਵਿੱਚ ਜੁੜਦੇ ਨੇ ਅਤੇ ਫਿਰ ਜੇ ਗੁਰੂ ਉਹਨਾਂ ਦਾ ਸਤਿਕਾਰ ਕਰਾਉਂਦਾ ਨਾ ਤਾਂ ਉਹ ਵੀ ਕਦੇ ਇਸ ਤਰ੍ਹਾਂ ਦਾ ਸਤਿਕਾਰ ਨਹੀਂ ਕਰਾਉਂਦੇ ਜਿਹਦੇ ਕਰਕੇ ਗੁਰੂ ਦੇ ਸਤਿਕਾਰ ਵਿੱਚ ਫਰਕ ਪਵੇ ਇੱਕ ਵਾਰ ਪਿਤਾ ਕਾਲੂ ਜੀ ਨੇ ਰਾਏ ਬੁਲਾਰ ਜੀ ਦਾ ਜਾ ਕੇ ਸਤਿਕਾਰ ਕੀਤਾ ਰਾਏ ਬੁਲਾਰ ਜੀ ਕਹਿਣ ਲੱਗੇ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮੈਂ ਉਹਨਾਂ ਦਾ ਦਾਸ ਹਾਂ ਪਿਤਾ ਜੀ ਤੁਸੀਂ ਮੇਰਾ ਇਸ ਤਰੀਕੇ ਦਾ ਸਤਿਕਾਰ ਨਾ ਕਰਿਆ ਕਰੋ ਪਿਤਾ ਜੀ ਅੱਗੋਂ ਕਹਿਣ ਲੱਗੇ ਤੁਸੀਂ ਬਜ਼ੁਰਗ ਹੋ ਗੁਰੂ ਨਾਨਕ ਸਾਹਿਬ ਦੇ ਸੇਵਕ ਹੋ ਧਰਮੀ ਰਾਜੇ ਹੋ ਸਾਡਾ ਫਰਜ਼ ਬਣਦਾ ਹੈ ਤੁਹਾਡਾ ਸਤਿਕਾਰ ਕਰਨ ਦਾ ਅਤੇ ਉੱਥੇ ਰਾਏ ਬੁਲਾਰ ਨੇ ਇੱਕ ਗੱਲ ਕਹੀ ਸੀ ਵੀ ਕਦੇ ਵੀ ਉਹ ਸਤਿਕਾਰ ਨਾ ਕਰੋ ਜਿੱਥੇ ਗੁਰੂ ਦੇ ਸਤਿਕਾਰ ਵਿੱਚ ਫਰਕ ਪਵੇ ਗੁਰੂ ਨਾਨਕ ਸਾਹਿਬ ਮੇਰੇ ਸਿਰ ਦਾ ਤਾਜ ਨੇ ਅਤੇ ਕਹਿੰਦੇ ਤਾਜ ਸਿਰ 'ਤੇ ਰਵੇ ਅਤੇ ਸਤਿਕਾਰ ਹੈ ਜਿਹੜੇ ਲੋਕ ਤਾਜ ਨੂੰ ਸਿਰ ਤੋਂ ਲਾ ਕੇ ਪੈਰਾਂ ਵਿੱਚ ਰੱਖ ਦੇਣ ਉਹ ਮੂਰਖ ਅਤੇ ਅਗਿਆਨੀ ਹੁੰਦੇ ਨੇ ਰਾਏ ਬੁਲਾਰ ਜੀ ਨੇ ਪਿਤਾ ਕਾਲੂ ਜੀ ਨੂੰ ਕਿਹਾ ਸੀ ਜੇ ਮੇਰਾ ਸਤਿਕਾਰ ਕਰਨਾ ਤਾਂ ਹੋਰ ਤਰੀਕਿਆਂ ਨਾਲ ਹੋ ਸਕਦਾ ਇਹ ਨਹੀਂ ਵੀ ਉਹ ਸਤਿਕਾਰ ਕਰੋ ਜਿਹਦੇ ਨਾਲ ਗੁਰੂ ਦੇ ਸਤਿਕਾਰ ਵਿੱਚ ਫਰਕ ਪਵੇ ਵੀ ਕੋਈ ਗੁਰੂ ਦੀ ਹਜ਼ੂਰੀ ਵਿੱਚ ਗੱਦਾ ਲਾ ਕੇ ਬਹਿ ਜਾਵੇ ਮੱਥੇ ਟਿਕਾਈ ਜਾਵੇ अपने सिर ते चौर कलाई जावे जिवें धीर मल करवाउंदा सी। इह नहीं जे प्रवान, गुरु सत्कार करवाउंदा पर सिख भी वह सत्कार नहीं करवाउंदा जिहदे नाल गुरु दे सत्कार विच फर्क पवे। राय बुलार ने कहा सी पिता कालू जी, आदर औरन बातन को सुन कालू मैं हीनत मानत हूँ, शीस करीट सुहावत है पग पावत मूड़ मैं ठानत हूँ। मैं ता गुरु नानक साहब नू अपने सिर दा ताज मानदा हाँ, ते ताज सिर ते रवे यही सत्कार है। ते जे कोई कवे भी मेरा सत्कार मेरे गुरु तो वध होवे ते ओ कादा सत्कार है, गुरु का सिख कदे गुरु दे सत्कार विच फर्क नहीं पैण दिंदा। वो इस तरह के मथे नहीं टकाउंदा, इस तरह के कर्म नहीं करदा जिहदे करके मन मत होवे। वो ते कहिंदा मेरे दसवें पिता ने संगत दा ते सिख दा सत्कार इक्को वेले किवें करना है, सानू पैरी पैण दी बजाए मथे टेकण दी बजाए कहा आओ एक दूजे दा सत्कार करिए। आगे आवत सिंह जो पावै वाहेगुरु जी की फतेह बुलावै। संगत दा भी सत्कार ते सिख दा भी सत्कार इक्को समय दोवां दा सत्कार हो जांदा। सो सतगुरु जी ने कृपा कीती, कहण लगे धन धन सुहावा सो शरीर थान है जिथे मेरा गुर धरे विखा। जिथे मेरे गुरु दे कदम टेक गए, चरण टेक गए, शब्द रूपी विचारधारा टेक गई, वह थावां वो शरीर भी धनता योग सत्कार योग हो गए। सतगुरु कृपा करन पावन पवित्र गुरु शब्द दी विचार साडे हिरदियां वे वस जावे, होईयां बेअंत प्रकार दियां भुल्लां तों खिमा कर देना। आउण वाली 3 जुलाई नूं मीरी पीरी दिवस सारे संसार विच बड़ी श्रद्धा ते भावना नाल मनाया जाना है। इस समय श्रोमणी गुरद्वारा प्रबंधक कमेटी वल्लों गुरसिखां नूं शरीरक तौर ते रिष्ट पुष्ट करन लई सतगुरु साहिब जी दी जो बख्शिश है, शस्त्र विद्या दे अभ्यास 3 जुलाई नूं गतके दे रूप विच ये जिहड़ा मीरी पीरी दिवस है बड़े उत्साह दे नाल मनाया जाना है। सो सत्कारयोग मुख ग्रंथी साहब सचखंड श्री हरिमंदर साहब उन्हां वल्लों भी प्रेरणा है कि आपो अपने नगरां विच, आपो अपने शहरां दे विच जो 3 जुलाई नूं मीरी पीरी दिवस आ रहा है इहदे संबंध विच गुरमत समागम कीते जाण, गुरमत विचारां कीतियां जाण, गुरबाणी पाठ कीर्तन ते कथा नाल संगतां नूं जोड़िया जावे, तां कि मीरी पीरी दा जो सिधांत सतगुरु जी ने सानूं बख्शिश कीता है उहदी सानूं समझ आ सके। कोटानकोट शुकर साहिब सतगुरु गुरु ग्रंथ साहिब जी का, अकाल पुरख वाहेगुरु जी का, आप सारिया संगतां का। आओ शब्द दियां समाप्ति वालियां पावन पंक्तियां दा पाठ एक बार फिर सरवण करिए।
हर नाम सलाही रंग स्यों, सब के लविख क्रिखा, धन धन सुहावा सो शरीर थान है, जिथे मेरा गुर धरे विखा। वाहेगुरु जी का खालसा, वाहेगुरु जी की फतेह।